さて、कर्ता पुरुष निर्भव निर्वैर अकाल मूर्ति अजूनी सैभं गुरप्रसाद जापे आदि सतयुगादि सत है ही सच नानक होसी ही सच सदा सचदानंद सतरंग परणासी परिमल कुनिंदा समस्तल निवासी अजाय देवी भूते बजाय गगनी में हरियं करियं परिमल चक्रवर्ती चतर चक्र भुगते स्वयं शुभ सर्वदा सर्वजोगते लोकालं परणासी दयालं स्वरूपे सदायंग संगे अपंगं विभूते इति अदुति गुरु नानक देवा ओंकार गुरु अंगद देवा सतनाम गुरु अमर प्यारे करता राम दास गुरु बारे पुरख श्री अर्जन सुखदानी निरभउ हर गोविंद गुणकानी निर्वैर गुरु है श्री हर राय काल मूर्त हर कृष्ण ध्याए अजूनी तेग बहादुर राई सै भंगुर दशमेश सहाई गुर प्रसाद ग्रंथ गुरु ज्ञाना वाहिगुरु बंदन भगवाना गुरु ग्रंथ कल युग भयो श्री गुरु रूप महान दास पातशाहियां रूप हे हो गुरु ग्रंथ जी जान जो मुझ वचन सुनन की चाहे ग्रंथ विचार सुनो चित लाए हीरो रूप ग्रंथ जी जान या भेद नवंत मुकुचरे शास्त्र खट पिंग गिरन चढ़ जाए अंध लखे बदरो सुने जो काल कृपा करो हम बुद्ध प्रभु तुच्छ हमारी परण सके महिमा जो तिहारी अमना सगत कर सिफत तुम्हारी आप ले हो तुम कथा सुधारी वो कहो टल गुरु सेवी है सहज सुभाए दर्शन परसे गुरु के जन्म मरण दुख जाए दर्शन परसे गुरु के जन्म मरण दुख जाए
सतनाम श्री वाहिगुरु साहिब जीओ महला पहला नानक दुनिया पास रंग पशु पास खे
वाहिगुरु जी का
खालसा
खालसा वाहिगुरु जी की फतेह। परम सत्कारयोग गुरु साहिब जी दे साजी नवाजी गुरु स्वरूप गुरु खालसा सतसंग जीओ आप सरबत संगतां जो भी माई भाई सतगुरां दे पावन स्थान तो नेड़े अथवा दूर तो चल के आए हो सतगुरां दी पावन अमृतमयी बाणी दा लाहा प्राप्त करन वास्ते सतसंगत रूप दे अंदर सवाईवान होए हो गुरु नानक दे 11वें स्वरूप ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਹੈ, ਜੇ ਸਤਿਗੁਰਾਂ ਨੂੰ ਨਮਸਕਾਰ ਕਰਨ ਦੇ ਨਾਲ ਹੀ ਬਹੁਤ ਵੱਡੇ ਪੁੰਨ ਪੈਦਾ ਹੋ ਜਾਂਦੇ ਹਨ। ਕੰਨਾਂ ਦੇ ਨਾਲ ਬਾਣੀ ਸੁਣਨ ਦੇ ਨਾਲ ਸਾਡੇ ਅੰਤਸਕਰਨ ਦੀ ਪਵਿੱਤਰਤਾ ਪ੍ਰਾਪਤ ਹੁੰਦੀ ਹੈ। ਵੈਸੇ ਸਤਿਗੁਰੂ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਆਓ ਮਨ ਬਿਰਤੀਆਂ ਇਕਾਗਰ ਕਰੋ, ਸਤਿਗੁਰਾਂ ਦੀ ਪਾਵਨ ਅੰਮ੍ਰਿਤ ਪਈ ਕਥਾ ਕਥਾ ਦੀ ਜੋ ਪਰਿਭਾਸ਼ਾ ਹੈ, ਰੂਪ ਲੱਖਣ ਹੈ, ਪੰਜਾਬੀ ਵਰਣਮਾਲਾ ਦੇ ਦੋ ਅੱਖਰਾਂ ਦੇ ਸੁਮੇਲ ਤੋਂ ਕਥਾ ਸ਼ਬਦ ਬਣਦਾ ਹੈ, ਜਿਹਦੇ ਕੱਕਾ ਔਰ ਕੱਥਾ ਦੋ ਅੱਖਰ ਹਨ। ਗੁਰਮੁਖੀ ਲਿਪੀ ਦੇ ਅੱਖਰਾਂ ਦੀ ਗਿਣਤੀ ਦੇ ਅਨੁਸਾਰ ਜਾਈਏ ਤਾਂ ਛੇਵਾਂ ਅੱਖਰ ਜਿਹੜਾ ਹੈ ਉਹ ਕੱਕਾ ਹੈ, ਜਦੋਂ ਕਿ ਬਾਈਵਾਂ ਅੱਖਰ ਕੱਥਾ ਹੈ ਔਰ ਇੱਕ ਇਸ ਨੂੰ ਮਾਤਰਾ ਜਿਹੜੀਆਂ ਦੋ ਕਿਸਮ ਦੀਆਂ ਹੁੰਦੀਆਂ ਹਨ, ਇੱਕ ਲਘੂ ਮਾਤਰਾ ਹੁੰਦੀ ਹੈ, ਇੱਕ ਦੀਰਘ ਮਾਤਰਾ ਹੁੰਦੀ। ਲਘੂ ਮਾਤਰਾ ਦੇ ਵਿੱਚ ਔਂਕੜ ਹੈ, ਸਿਹਾਰੀ ਹੈ, ਦੀਰਘ ਮਾਤਰਾ ਦੇ ਵਿੱਚ ਓੜਾ, ਕਨੋੜਾ, ਜਲੈਂਕੜਾ ਔਰ ਕੰਨਾ, ਸਿਹਾਰੀ, ਇਹ ਸਾਰੇ ਦੀਰਘ ਮਾਤਰਾ ਵਿੱਚ ਆਉਂਦੇ। ਸੋ ਇੱਕ ਦੀਰਘ ਮਾਤਰਾ ਹੈ, ਯਾਨੀ ਇੱਥੇ ਕੰਨਾ ਲੱਗਿਆ, ਚੁੱਕਿਆ, ਚੁੱਕੇ ਨੂੰ ਕੰਨਾ ਲੱਗਿਆ, ਥਾ ਕਥਾ, ਤੇ ਇਹ ਦੋ ਅੱਖਰਾਂ ਦੇ ਔਰ ਇੱਕ ਦੀਰਘ ਮਾਤਰਾ ਦੇ ਸੁਮੇਲ ਨਾਲ ਸ਼ਬਦ ਬਣਦਾ ਕਥਾ। ਇਹ ਤਾਂ ਕਥਾ ਪਦ ਦੇ ਬਣਤਰ ਦੀ ਬਾਤ ਹੈ, ਜੋ ਇਸ ਦੇ ਅੰਦਰ ਅਰਥ ਲੁਕਿਆ ਹੋਇਆ। ਆ ਦਾ ਅਰਥ ਜਿਹੜਾ ਹੈ ਉਹ ਦੋ ਅਰਥ ਕੀਤੇ ਹੈ। ਪਾ ਦਾ ਅਰਥ ਇੱਕ ਹੈ ਪ੍ਰਕਾਸ਼, ਚਾਨਣਾ, ਲਾਈਟ, ਰੋਸ਼ਨੀ, ਪ੍ਰਭਾਤੀ ਸ਼ਬਦ ਅਨੁਸਾਰੇ। ਔਰ ਦੂਸਰਾ ਅਰਥ ਹੈ ਇਸਦਾ ਸ਼ਬਦ ਦੀ ਧੁਨ, ਆਵਾਜ਼। ਇਹ ਦੋ ਅਰਥ ਕਾ ਦੇ ਵਿੱਚ, ਜਿਹੜਾ ਥਾ ਹੈ, ਥਾਂ ਦੇ ਵਿੱਚ ਤਾਂ ਨਹੀਂ ਇੱਕੋ ਹੀ ਅਰਥ ਹੈ। ਥਾਂ ਦਾ ਅਰਥ ਹੁੰਦਾ ਟਿਕਾਣਾ, ਜਗ੍ਹਾ। ਹੁਣ ਅਰਥ ਬਣਿਆ ਕਿ ਉਹ ਥਾਂ, ਉਹ ਟਿਕਾਣਾ, ਉਹ ਜਗ੍ਹਾ ਜਿੱਥੇ ਉਸ ਰੱਬੀ ਪ੍ਰਕਾਸ਼, ਬ੍ਰਹਮ ਗਿਆਨ, ਜਿਹੜਾ ਆਤਮਕ ਗਿਆਨ ਹੈ ਪਰਮੇਸ਼ਰ ਨੂੰ ਜਾਣਨ ਦਾ, ਉਸ ਗਿਆਨ ਦੇਣ ਵਾਲੇ ਸ਼ਬਦ ਦੀ ਧੁਨ ਹੁੰਦੀ ਹੋ, ਤੇ ਉਸ ਨੂੰ ਕਾਜਮਾ ਥਾ, ਕਾ ਥਾ, ਉਹਨੂੰ ਕਥਾ ਕਿਹਾ ਜੀ। ਫਿਰ ਕਥਾ ਦਾ ਮਹਾਤਮ ਗੁਰੂ ਸਾਹਿਬ ਦੱਸਦੇ ਨੇ, ਸੁਣ ਹਰ ਕਥਾ ਉਤਾਰੀ ਮੈਂ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣ ਤਾਂ ਦਰਦ ਦੁੱਖ ਲੱਗ, ਦਰਦ ਈਰਖਾ ਦਾ ਹੈ, ਦੁੱਖ ਜੰਮਣ ਤੇ ਮਰਨ ਦਾ। ਇਹ ਅਨੇਕਾਂ ਪ੍ਰਕਾਰ ਦੇ ਜਿਹੜੇ ਇਸ ਤਰ੍ਹਾਂ ਦੇ ਦੁੱਖ ਹਨ, ਜੰਮਣ ਮਰਨ ਦੇ ਔਰ ਈਰਖਾ, ਦੁਵੈਸ਼ ਆਦਿ ਦੀਆਂ ਪੀੜਾਂ ਹੋ ਰਹੀਆਂ ਹਨ, ਇਹ ਦਰਦ ਹੋ ਰਿਹਾ ਹੈ, ਇਹ ਸਾਰਾ ਮਿਟ ਜਾਂਦਾ ਹੈ ਕਥਾ ਦੇ ਮਹਾਤਮ ਦੇ ਵਿੱਚ। ਐਸਾ ਜਿਹੜੇ ਗੁਰਮੁਖ ਸੁਣਦੇ ਹੈ ਉਹਨਾਂ ਨੂੰ ਮਹਾਰਾਜ ਸਾਹਿਬ ਜੀ ਬਹੁਤ ਪਿਆਰ ਦੇ ਨਾਲ ਇੱਕ ਆਪਣੇ ਬਚਨਾਂ ਦਾ ਸਿਰੋਪਾ ਬਖਸ਼, ਕਹਿੰਦੇ ਸਦ ਬਲਿਹਾਰੀ ਤਿੰਨਾਂ ਜੇ ਸੁਣਤੇ ਹਰ ਕਥਾ। ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਜਿਹੜੇ ਸਦਾ ਹੀ ਉਸ ਪਰਮੇਸ਼ਰ ਸੰਬੰਧੀ ਕਥਾ ਸਰਵਣ ਕਰ। ਸਦ ਬਲਿਹਾਰੀ ਤਿੰਨਾਂ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ। ਜਿਹੜੇ ਪਰਮੇਸ਼ਰ ਨੂੰ ਨਮਸਕਾਰ ਕਰਦੇ ਆ, ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨ ਦਾ ਭਾਵ ਹੀ ਇਹ ਹੈ ਕਿ ਪਰਮਾਤਮਾ ਨੂੰ ਮੱਥਾ ਟੇਕਿਆ, ਰੱਬ ਨੂੰ ਮੱਥਾ ਟੇਕਿਆ, ਪੂਰੇ ਤੇ ਪ੍ਰਧਾਨ, ਪ੍ਰਧਾਨ ਹੁੰਦਾ ਮੁਖੀ, ਉਹ ਮਨੁੱਖੀ ਜਾਮੇ ਵਿੱਚ ਪ੍ਰਧਾਨ ਮਨੁੱਖ, ਪੂਰੇ ਤੇ ਪ੍ਰਧਾਨ ਨਿਭਾਵੇ ਪਰ ਮੱਥਾ, ਹਰਜਸ ਲਿਖੇ ਬੇਅੰਤ ਸੋਹੇ ਸ਼ੇਅਰ, ਜਿਹੜੇ ਹੱਥਾਂ ਦੇ ਨਾਲ ਵਾਹਿਗੁਰੂ ਦਾ ਜਸ ਲਿਖਿਆ ਜਾਏ ਉਹ ਹੱਥ ਸੋਭਨੀ, ਹਰ ਜਸ ਲੈ ਕੇ ਬੇਅੰਤ ਸੋਏ ਸੇ ਹੱਥਾ, ਚਰਨ ਪੁਨੀਤ ਪਵਿੱਤਰ ਚਾਲੇ ਪ੍ਰਭ, ਉਹ ਚਰਨ ਪਵਿੱਤਰ ਹੋ ਜਾਂਦੇ ਨੇ ਜਿਹੜੇ ਕਥਾ ਕੀਰਤਨ ਵਾਸਤੇ ਸਰੀਰ ਨੂੰ ਪਰਮੇਸ਼ਵਰ ਦੀ ਉਸ ਜਗ੍ਹਾ ਤੇ ਲਾਇਆ ਹੋਣ ਜਿਹਨਾਂ ਚਰਨਾਂ ਨਾਲ ਚੱਲ ਕੇ ਆਈਦਾ, ਚਰਨ ਪਵਿੱਤ ਪਵਿੱਤਰ ਚਾਲੇ ਪ੍ਰਭ ਹੱਥਾ, ਸੰਤਾਂ ਸੰਗ ਨਿਧਾਨ ਸਗਲਾ ਦੁੱਖ, ਨਿਧੀਆਂ ਦਾ ਖਜ਼ਾਨਾ ਪਰਮੇਸ਼ਵਰ ਦਾ ਨਾਮ ਹੈ ਤੇ ਉਹਦੀ ਪ੍ਰਾਪਤੀ ਹੁੰਦੀ ਹੈ, ਸਾਰੇ ਦੁੱਖ ਜੰਮਣ ਮਰਨ ਦੇ ਲਹਿ ਜਾਂਦੇ। ਸੋ ਇਹ ਕਥਾ ਦੇ ਪ੍ਰਥਾਏ ਕੁਝ ਬਚਨ ਗੁਰੂ ਸਾਹਿਬ ਜੀ ਦੇ, ਇਹ ਕਥਾ ਦੀ ਪਰਿਭਾਸ਼ਾ, ਕਥਾ ਦੇ ਅੱਖਰਾਂ ਦੀ ਬਣਤਰ, ਕਥਾ ਦਾ ਮਹੱਤਵ, ਇਹ ਵਿਚਾਰ ਆਪ ਜੀ ਨੇ ਕੁਝ ਸੰਖੇਪ ਦੇ ਅੱਖਰਾਂ ਨਾਲ ਸੁਣੀ ਹੈ। ਹੁਣ ਇਸ ਤੋਂ ਅੱਗੇ ਜੋ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਾਰਨ ਨਾਮ ਦੀ ਵਾਰ ਦੇ ਅੰਦਰ ਪਾਵਨ ਅੰਮ੍ਰਿਤ ਬਚਨ ਬਚਨ ਜਿੱਥੇ ਅੱਜ ਦੀ ਕਥਾ ਆਰੰਭ ਹੋ ਰਹੀ ਹੈ, ਸੋ ਉਹ ਬਚਨ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸੁਣਿਆ ਤੇ ਜਿਸ ਦੇ ਵਿੱਚ ਸੰਸਾਰ ਨੂੰ ਨਾਸ਼ਵਾਨ, ਸੰਸਾਰ ਦਾ ਸਾਨੂੰ ਗਿਆਨ ਕਰਾਇਆ ਕਿ ਜਿਹੜੇ ਸੰਸਾਰ ਦੇ ਨਾਲ ਤੁਸੀਂ ਨਿਹੋਦਾਈ ਬੈਠੇ ਹੋ ਇਹ ਤੁਹਾਡਾ ਅਗਿਆਨ ਕਰਕੇ ਇੱਕ ਬਹੁਤ ਵੱਡਾ ਭੁਲੇਖਾ ਤੁਹਾਨੂੰ ਪਿਆ। ਵਾਸਤਵਿਕ ਸੰਸਾਰ ਹੈ ਕਿ ਇਹ ਇਸ ਨੂੰ ਸਮਝਣ ਦੀ ਲੋੜ ਹੈ, ਦਿਸਦਾ ਹੈ ਸਭ ਕੁਛ ਪਰ ਹੈ ਇੱਥੇ ਕੁਛ ਵੀ, ਸੁਪਨੇ ਦੇ ਅੰਦਰ ਅਸੀਂ ਬਹੁਤ ਕੁਛ ਦੇਖਦੇ ਹਾਂ ਔਰ ਜਿਸ ਵੇਲੇ ਸੁਪਨਾ ਆਉਂਦਾ ਹੈ ਤੇ ਸੁਪਨੇ ਦੇ ਵਿੱਚ ਸਾਨੂੰ ਜਿੰਨੇ ਪਲ, ਜਿੰਨੀਆਂ ਘੜੀਆਂ, ਜਿੰਨਾ ਸਮਾਂ ਸੁਪਨਾ ਚੱਲਦਾ ਰਹਿੰਦਾ ਹੈ, ਸਰੀਰ ਸਾਡਾ ਜਿਹੜਾ ਹੈ ਉਸ ਵੇਲੇ ਕੋਈ ਹਰਕਤ ਨਹੀਂ ਕਰਦਾ, ਅੱਖਾਂ ਦੇਖ ਨਹੀਂ ਰਹੀਆਂ, ਜ਼ਬਾਨ ਬੋਲ ਨਹੀਂ ਰਹੀ, ਕੰਨ ਕੁਛ ਵੀ ਨਹੀਂ ਸੁਣਦੇ, ਹੱਥ ਕੋਈ ਚੀਜ਼ ਪਕੜ ਨਹੀਂ ਰਹੇ, ਪੈਰ ਚੱਲ ਨਹੀਂ ਰਹੇ, ਸਰੀਰ ਇੱਕ ਮੁਰਦੇ ਦੀ ਤਰ੍ਹਾਂ ਪਿਆ। ਫਰਕ ਸਿਰਫ ਇੰਨਾ ਹੈ ਕਿ ਮੁਰਦੇ ਵਿੱਚ ਸਾਹ ਨਹੀਂ ਚੱਲਦਾ, ਇਹਦੇ ਵਿੱਚ ਸਾਹ ਚੱਲਦਾ, ਬਾਕੀ ਸੁੱਤੇ ਬੰਦੇ ਦਾ ਮੁਰਦੇ ਦਾ ਹੋਰ ਕਿਸੇ ਗੱਲ ਵਿੱਚ ਕੋਈ ਅੰਤਰਾ ਨਹੀਂ, ਇੱਕੋ ਹੀ ਗੱਲ ਦੇ ਵਿੱਚ ਅੰਤਰਾ ਹੈ, ਇਹਦੇ ਵਿੱਚ ਸਾਹ ਚੱਲਦਾ, ਦਿਲ ਦੀ ਧੜਕਣ ਹੈ ਤੇ ਉਹਦੇ ਵਿੱਚ ਹੈ ਕਿ ਉਸ ਵੇਲੇ ਸਾਨੂੰ ਜਿਹੜਾ ਸੁਪਨਾ ਹੁੰਦਾ ਹੈ, ਕਿਉਂਕਿ ਜੇ ਉਹਨੂੰ ਥੋੜ੍ਹਾ ਜਿਹਾ ਹੋਰ ਸੂਖਮ ਬਿਰਤੀ ਨਾਲ ਦੇਖੀਏ, ਇਹ ਜਾਗਰਤ ਔਰ ਸੁਪਨ ਸੁਖੋਵਤ ਤਿੰਨੇ ਅਵਸਥਾ, ਇਹ ਤਿੰਨੇ ਅਵਸਥਾ ਸੰਸਾਰ ਦੀਆਂ, ਜਾਗਰਤ, ਸੁਪਨ, ਸੁਖੋਪਤ, ਤੁਰੀ ਆ, ਆਤਮ ਭੁਗਤੀ ਕੀ ਇਹ ਪੁਰੀ, ਜਿਹੜਾ ਆਤਮਾ ਰੂਪੀ ਸ਼ਹਿਜ਼ਾਦਾ ਪਰਮਾਤਮਾ ਦਾ ਸ਼ਹਿਜ਼ਾਦਾ ਕਹਿਲਾਉਂਦਾ, ਜਿਹੜੀ ਆਤਮਾ ਉਹਦੀਆਂ ਚਾਰ ਪੁਰੀਆਂ, ਇਹ ਰਹਿਣ ਦੇ ਚਾਰ ਟਿਕਾਣੇ ਨੇ ਜੀਵਾਤਮਾ ਦੇ, ਇਹਨਾਂ ਚਾਰੇ ਟਿਕਾਣਿਆਂ ਦਾ ਨਾਮ ਹੈ ਜਾਗਰਤ, ਸੁਪਨ ਤੇ ਸੁਖੋਪਤੀ ਤੇ ਚੌਥੀ ਤੁਰੀ। ਪਰ ਇਹਨਾਂ ਟਿਕਾਣਿਆਂ ਦੇ ਵਿੱਚੋਂ ਸੰਸਾਰ ਦੇ ਕੁਝ ਚੋਣਵੇਂ ਲੋਕ ਨੇ ਜਿਹੜੇ ਅਸਲੀ ਉਸ ਚੌਥੀ ਅਵਸਥਾ ਵਿੱਚ ਰਹਿੰਦੇ, ਬਾਕੀ ਸਾਰਾ ਸੰਸਾਰ ਤਿੰਨ ਅਵਸਥਾ ਵਿੱਚ। ਉਹਨਾਂ ਤਿੰਨਾਂ ਅਵਸਥਾ ਦਾ ਨਾਮ ਕੀ ਹੈ? ਜਾਗਰਤ, ਸੁਪਨ ਤੇ ਸੁਖੋ। ਇਹਨਾਂ ਨੂੰ ਮਹਾਰਾਜ ਸਾਹਿਬ ਕਹਿੰਦੇ ਤੀਨ ਵਿਆਪੈ ਜਗਤ ਕੋ। ਜਿੰਨੀ ਦੇਰ ਤੱਕ ਸਾਨੂੰ ਇਹ ਤਿੰਨ ਅਵਸਥਾ ਮਹਿਸੂਸ ਹੋ ਰਹੀਆਂ, ਵਿਆਪ ਰਹੀਆਂ ਨੇ, ਉਨੀ ਦੇਰ ਤੱਕ ਅਸੀਂ ਸੰਸਾਰੀ ਜੀਵ। ਚੀਨ ਵਿਆਪੇ ਜਗਤ ਕੋ ਤੁਰਿਆ ਪਾਵੇ ਕੋਏ। ਤੁਰਿਆ ਅਵਸਥਾ ਕਿਸੇ ਬਿਰਲੇ ਨੂੰ ਪ੍ਰਾਪਤ ਹੁੰਦੀ ਹੈ। ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਵਸਿਆ ਹੈ ਉਹ ਰਾਗ ਦਵੈਸ਼ ਦੀ ਮੈਲ ਤੋਂ ਰਹਿਤ ਹੋ ਕਰਕੇ ਉਹਨਾਂ ਦੇ ਮਨ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਬਰਕਤ ਦੇ ਨਾਲ ਕੋਈ ਬਿਰਲਾ ਹੈ ਜਿਹੜਾ ਤੁਰਿਆ ਪਦ ਤੋਂ। ਤੁਰਿਆ ਪਦ ਵਿੱਚ ਕੇਵਲ ਬ੍ਰਹਮ ਹੀ ਬ੍ਰਹਮ ਹੈ, ਦੂਸਰੀ ਦ੍ਰਿਸ਼ਟੀ ਨਹੀਂ ਦਿੰਦੀ। ਸਭ ਹੈ ਬ੍ਰਹਮ, ਬ੍ਰਹਮ ਹੈ ਪਦਰੇ। ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ। ਇਹ ਤੁਰਿਆ ਅਵਸਥਾ ਦੀ ਬਾਣੀ। ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰੇ। ਤੁਰੀ ਅਵਸਥਾ ਦੀ ਇੱਥੇ ਬਿਰਤੀ ਕਥਨ ਕੀਤੀ। ਜਿਹੜੀ ਸਾਡੀਆਂ ਤਿੰਨ ਅਵਸਥਾ ਜਾਗਰਤ, ਹੁਣ ਅਸੀਂ ਜਿੰਨੇ ਵੀ ਕਥਾ ਕੀਰਤਨ ਸੁਣਦੇ ਜਾਂ ਕਰਦੇ ਹਾਂ ਅਸੀਂ ਕਿਹੜੀ ਅਵਸਥਾ ਵਿੱਚ ਬੈਠ ਕੇ ਸੁਣ ਰਹੇ ਹਾਂ? ਜਾਗਰਤ ਅਵਸਥਾ। ਜਾਗਰਤ ਅਵਸਥਾ ਦਾ ਮਤਲਬ ਜਾਗਦੇ ਹੋਏ। ਇਹਦੇ ਵਿੱਚ ਸਾਡਾ ਜਿਹੜਾ ਜੀਵ ਆਤਮਾ, ਜਿਹੜੀਆਂ ਚਾਰ ਪੁਰੀਆਂ ਨੇ, ਚਾਰ ਟਿਕਾਣੇ ਨੇ, ਉਹ ਹੁਣ ਕਿੱਥੇ ਆਇਆ ਇਸ ਵੇਲੇ? ਤੇ ਉਸ ਨੂੰ ਸਾਧ ਸੰਗੀ ਐਸਾ ਬਣਿਆ ਕਿ ਜਾਗਰਤ ਅਵਸਥਾ ਵਿੱਚ ਉਸ ਜੀਵ ਦਾ ਟਿਕਾਣਾ ਸਾਡੇ ਸੱਚੇ ਨੇਤਰ ਦੇ ਬਿਲਕੁਲ ਪਿਛਲੇ ਪਾਸੇ ਮੂਹਰੇ ਤਾਂ ਹੈਗਾ। ਇਹ ਜਿਵੇਂ ਬਲਬ ਹੁੰਦਾ ਗੱਡੀ ਦਾ, ਸ਼ੀਸ਼ਾ ਮੂਹਰੇ ਲੱਗਿਆ ਹੈ ਲਾਈਟ ਵਾਸਤੇ, ਪਰ ਉਹਨੂੰ ਕਰੰਟ ਦੇਣ ਵਾਲੀਆਂ ਤਾਰਾਂ ਪਿੱਛੇ। ਇਸ ਤਰ੍ਹਾਂ ਇਹਦੇ ਬਿਲਕੁਲ ਬੈਕ ਸਾਈਡ ਤੇ ਪਿਛਲੇ ਹਿੱਸੇ ਦੇ ਵਿੱਚ ਕੁਝ ਟਿਕਾਣਾ ਐਸਾ ਰੱਬ ਨੇ ਬਣਾਇਆ ਹੈ ਕਿ ਉਸ ਥਾਂ ਤੇ ਜਾਗਰਤ ਅਵਸਥਾ ਵਿੱਚ ਜੀਵ ਉੱਥੇ ਬਹਿ ਕੇ ਜਾਗਰਤ ਦੇ ਸਾਰੇ ਕਾਰੀਏ ਕਰ, ਉੱਥੇ ਬੈਠ ਕੇ ਸੰਸਾਰ ਨਾਲ ਬੋਲਦਾ, ਚੱਲਦਾ, ਖਾਂਦਾ, ਪੀਂਦਾ, ਤੁਰਦਾ, ਵਹਿੰਦਾ, ਉੱਠਦਾ, ਸਾਰੇ ਕੰਮ ਕਰਦਾ। ਉਸ ਵੇਲੇ ਇਸ ਦਾ ਨਾਮ ਵਿਸ਼ਵ ਨਾਵੇਂ ਜੀਵ, ਇਹਨੂੰ ਵਿਸ਼ਵ ਕਹਿ, ਵਿਸ਼ਵ ਦੇ ਵਿੱਚ ਕੰਮ ਕਰਦਾ। ਤੇ ਜਿਸ ਵੇਲੇ ਨੀਂਦ ਆਉਂਦੀ ਹੈ ਤੇ ਨੀਂਦ ਦੇ ਕਾਰਨ ਸਾਡਾ ਜਿਹੜਾ ਜਾਗਰਤ ਅਵਸਥਾ ਨਾਲੋਂ ਸੰਬੰਧ ਟੁੱਟ ਜਾਂਦਾ, ਜਾਗਰਤ ਅਵਸਥਾ ਦੇ ਸੰਬੰਧੀਆਂ ਨਾਲੋਂ ਵੀ ਸਾਡਾ ਸੰਬੰਧ ਟੁੱਟ ਜਾਂਦਾ। ਕਿਉਂਕਿ ਜਦੋਂ ਨੀਂਦ ਆ ਗਈ ਸਾਨੂੰ ਕੋਈ ਪਤਾ ਨਹੀਂ ਸਾਡੇ ਆਲੇ ਦੁਆਲੇ ਕੌਣ ਹੈ। ਦੁਸ਼ਮਣ ਆ ਜਾਵੇ ਭੈ ਨਹੀਂ, ਮਿੱਤਰ ਆ ਜਾਵੇ ਉਹਦੀ ਮਮਤਾ ਨਹੀਂ, ਸੰਤਾਨ ਕੋਲ ਆ ਜਾਵੇ ਤੇ ਕੁਛ ਵੀ ਹੁੰਦਾ ਰਹੇ ਇਹਨੂੰ ਕੋਈ ਉਹਦੇ ਨਾਲ ਸੰਬੰਧ ਹੀ ਟੁੱਟਿਆ ਹੋਇਆ। ਜਾਗਰਤ ਅਵਸਥਾ ਦੇ ਨਾਲ ਕੋਈ ਸੰਬੰਧ ਨਹੀਂ ਰਿਹਾ, ਨੀਂਦ ਨੇ ਤੋੜ ਦਿੱਤਾ। ਤੇ ਉਸ ਤੋਂ ਬਾਅਦ ਫਿਰ ਸੁਪਨਾ ਸ਼ੁਰੂ ਹੁੰਦਾ ਹੈ, ਕਿਸੇ ਕਿਸਮ ਦਾ ਵੀ ਹੋਵੇ, ਬਾਅਦ ਸੁਪਨੇ ਦੀ। ਇੰਨੀ ਦੇਰ ਤੱਕ ਵਿਸ਼ਵਨਾਮੇ ਜੀਵ ਆਪਣੇ ਅਸਥਾਨ ਨੂੰ ਛੱਡ ਕੇ ਕੰਠ ਦੇ ਵਿੱਚ ਨਾ ਆ ਜਾਵੇ ਉਨੀ ਦੇਰ ਤੱਕ ਸੁਪਨਾ ਨਹੀਂ ਆਉਣਾ ਸ਼ੁਰੂ ਹੁੰਦਾ। ਸੁਪਨਾ ਉਦੋਂ ਆਉਣਾ ਹੈ ਜਦੋਂ ਸਾਡੇ ਕੰਠ ਵਿੱਚ ਇੱਕ ਪ੍ਰਤੀਤ ਨਾਮੇ ਨਾੜੀ ਹੈ, ਵਾਲ ਦੇ 200 ਹਿੱਸੇ ਕੀਤੇ ਜਾਣ, 200ਵੇਂ ਹਿੱਸੇ ਜਿੰਨੀ ਬਰੀਕ ਨਾੜੀ ਆ ਉਹ। ਵੈਸੇ ਤਾਂ ਜੋ ਕਲਪਤਰ ਸ਼ਾਸਤਰ ਦੇ ਅੰਦਰ ਸਾਡੇ ਜਿਸਮ ਦੀਆਂ ਜਿਹੜੀਆਂ ਨਾੜਾਂ ਗਿਣੀਆਂ ਨੇ ਉਹ 72,72,10,201 ਨਾੜੀ ਗਿਣੀ, ਉਹਦੇ ਵਿੱਚ 10 ਕਨਾੜੀਆਂ ਨੇ ਜਿਹੜਾ ਯੋਗਾ ਅਭਿਆਸੀਆਂ ਦੇ ਕੰਮ ਆਉਂਦੀਆਂ। ਤੇ ਇਹਦੇ ਵਿੱਚ ਪ੍ਰਤੀਤ ਨਾਮੇ ਨਾੜੀ ਸੁਪਨ ਅਵਸਥਾ ਦੇ ਵਿੱਚ ਜੀਵ ਦੇ ਰਹਿਣ ਦੇ ਟਿਕਾਣੇ ਦੇ ਕੰਮ ਆਉਂਦੀ, ਉੱਥੇ ਰਹਿ ਕੇ ਸੁਪਨਾ ਦੇਖਦਾ ਇੱਕ ਨਵੀਂ ਸ੍ਰਿਸ਼ਟੀ ਵੀ ਚਲਾ ਗਿਆ। ਜਾਗਰ ਦੇ ਸਾਰੇ ਸੰਬੰਧੀ ਉਹਨਾਂ ਦਾ ਅਭਾਵ ਹੋ ਗਿਆ, ਇਹ ਨਵੇਂ ਸੰਬੰਧੀ ਪੈਦਾ ਹੋ ਗਏ ਸੁਪਨੇ ਦੇ ਨਾਲ। ਇਹ ਸੁਪਨੇ ਦੇ ਸੰਬੰਧੀਆਂ ਦੇ ਨਾਲ ਝਗੜਾ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਇਹ ਸੁਪਨੇ ਦੀ ਜੰਮਣਾ ਹੋਵੇ, ਮਰਨਾ ਹੋਵੇ, ਇਹ ਸੁਪਨੇ ਦੇ ਅੰਦਰ ਕੋਈ ਦੁਸ਼ਮਣ ਸਾਡੇ 'ਤੇ ਪ੍ਰਹਾਰ ਕਰ ਦੇਵੇ, ਸੁਪਨੇ ਦੇ ਸ਼ਾਸਤਰਾਂ ਨਾਲ ਕਰੂਗਾ, ਸੁਪਨੇ ਦੇ ਸ਼ਾਸਤਰਾਂ ਨਾਲ ਅਸੀਂ ਉਹਦਾ ਮੁਕਾਬਲਾ ਕਰ ਸਕਾਂਗੇ। ਜਾਗਰ ਦਾ ਕੋਈ ਹਥਿਆਰ ਸਾਡੇ ਕੰਮ ਨਹੀਂ ਆਊਗਾ, ਜਾਗਰ ਦਾ ਕੋਈ ਸੰਬੰਧੀ ਸਾਡੀ ਸਹਾਇਤਾ ਨਹੀਂ ਕਰੂਗਾ। ਇਹ ਬਿਲਕੁਲ ਇੱਕ ਦੂਜੇ ਤੋਂ ਜਿਵੇਂ ਅਸਮਾਨ ਦਾ ਹੀ ਫਰਕ ਹੈ ਇਹਨਾਂ ਦੋਨਾਂ ਵਿੱਚ। ਜਾਗਰਤ ਦੇ ਵਿੱਚ ਸੁਪਨ ਦਾ ਭਾਵ ਹੈ, ਸੁਪਨ ਦੇ ਵਿੱਚ ਜਾਗਰ ਦਾ ਭਾਵ। ਤੇ ਜਿਸ ਵੇਲੇ ਪ੍ਰਤੀਤ ਨਾਮੇ ਨਾੜੀ ਦੇ ਵਿੱਚ ਇਹ ਜੀਵ ਆਤਮਾ ਰਹਿੰਦਾ ਹੈ, ਉਦੋਂ ਇਸ ਤਰ੍ਹਾਂ ਤੇਜਸ ਨਾਮੇ ਜੀਵ ਹੈ, ਕਿਉਂਕਿ ਇਹਦਾ ਜਦੋਂ ਟਿਕਾਣਾ ਬਦਲਦਾ ਹੈ ਨਾਮ ਵੀ ਬਦਲਦਾ ਇਹਦਾ। ਉਹੀ ਬੰਦਾ ਹੈ ਜਦੋਂ ਪੁਲਿਸ 'ਚ ਭਰਤੀ ਹੋ ਜਾਵੇ ਉਹਨੂੰ ਪੁਲਸੀਆ ਕਹਿੰਦੇ ਆ, ਫੌਜ 'ਚ ਹੋ ਜਾਵੇ ਫੌਜੀ ਕਹਿੰਦੇ ਆ। ਤੇ ਉਹ ਟਿਕਾਣਾ ਬਦਲਿਆ, ਉਹਦਾ ਕਰਮ ਵੀ ਬਦਲਿਆ ਥੋੜ੍ਹਾ ਜਿਹਾ। ਤੇ ਫਿਰ ਜਿਸ ਵੇਲੇ ਇਸ ਟਿਕਾਣੇ ਨੂੰ ਛੱਡ ਕੇ ਛਾਤੀ ਦੇ ਵਿੱਚ ਆ ਜਾਏ, ਹਿਰਦੇ ਦੇ ਵਿੱਚ ਆ ਜਾਏ, ਤਾਂ ਉਸ ਵੇਲੇ ਉਸ ਨੂੰ ਅਵਸਥਾ ਹੀ ਲੈ ਕੇ ਜਾਏਗੀ ਉੱਥੇ। ਉਸ ਅਵਸਥਾ ਦਾ ਨਾਮ ਹੈ ਸੁਖੋਪਤੀ ਅਵਸਥਾ। ਸੁਖੋਪਤੀ ਅਵਸਥਾ ਵਿੱਚ ਗੂੜੀ ਨੀਂਦ ਹੁੰਦੀ ਹੈ, ਨਾ ਸੁਪਨਾ ਹੈ ਨਾ ਜਾਗਰਤ ਹੈ, ਇਹ ਬਿਲਕੁਲ ਸੁੰਨ ਅਵਸਥਾ ਹੈ। ਤੇ ਉਹਦੇ 'ਚ ਪ੍ਰਗਨਾਮੇ ਜੀਵ, ਉਹਦਾ ਨਾਮ ਪੈ ਜਾਂਦਾ ਪ੍ਰਗਨਾਮੇ ਜੀਵ, ਅਗਿਆਨ ਦੇ ਵਿੱਚ ਲੀਨ ਹੋ ਜਾਂਦਾ ਹੈ। ਅਗਿਆਨ ਦੇ 'ਚ ਕੁਛ ਵੀ ਨਹੀਂ ਪਤਾ ਹੁੰਦਾ, ਬਸ ਇੱਕ ਸੋਝ ਹੀ ਰਹਿੰਦੀ ਹੈ, ਕਿਉਂਕਿ ਆਤਮਾ ਸੁਣਦੀ ਨਹੀਂ ਨਾ ਹੈ। ਤੇ ਇੱਕ ਸੋਝ ਹੀ ਅੰਦਰ ਤੋਂ ਆਤਮਾ ਕਰਕੇ ਮਿਲਦੀ ਹੈ, ਜਾ ਕੇ ਕਹਿੰਦਾ ਵੀ ਮੈਨੂੰ ਬਹੁਤ ਗੂੜੀ ਨੀਂਦ ਆਈ ਸੀ। ਇਹਦਾ ਮਤਲਬ ਕੋਈ ਅੰਦਰ ਐਸੀ ਸ਼ਕਤੀ ਸੀ ਜਿਹਨੇ ਇਹ ਜਣਾ ਦਿੱਤਾ ਵੀ ਨੀਂਦ ਗੂੜੀ ਆਈ ਸੀ, ਬੜੇ ਸੁੱਖਾਂ ਦੀ ਨੀਂਦ ਆਈ, ਸੁੱਖ ਅਨੁਭਵ ਕਰਨ ਵਾਲਾ। ਤੇ ਇਹ ਤਿੰਨ ਅਵਸਥਾ ਜਿੰਨਾ ਚਿਰ ਅਸੀਂ ਹਾਂ ਉਨੀ ਦੇਰ ਤੱਕ ਅਸੀਂ ਸੰਸਾਰੀ ਹਾਂ। ਤੁਰਿਆ ਭਾਵ ਹੈ ਕੋਈ, ਜਦੋਂ ਤੁਰਿਆ ਅਵਸਥਾ ਚਲਿਆ ਗਿਆ, ਇਹ ਤਿੰਨੇ ਅਵਸਥਾ ਪਿੱਛੇ ਰਹਿ ਗਿਆ, ਇਹਨਾਂ ਦਾ ਭਾਵ ਹੋ ਗਿਆ। ਉਹਦੇ ਵਿੱਚ ਵੀ ਆਨੰਦ ਹੀ ਆਨੰਦ ਹੈ, ਦੋ ਗਮ ਨੇ। ਸੰਸਾਰ ਦੀਆਂ ਅਵਸਥਾ ਜਿਹੜੀਆਂ ਹਨ ਇਹ ਤਿੰਨ ਹੋਣ ਕਰਕੇ ਮਹਾਰਾਜ ਸਾਹਿਬ ਨੇ ਸੋਝੀ ਦਿੱਤੀ ਹੈ ਬਾਣੀ ਵਿੱਚ, ਜੈਸਾ ਸੁਪਨਾ ਰਹਿਣ ਕਾ। ਇਹੋ ਜਿਹਾ ਰਾਤ ਦਾ ਸੁਪਨਾ ਹੈ ਸੱਜਣਾ, ਉਹੋ ਜਿਹਾ ਹੀ ਦਿਨ ਦਾ ਸੁਪਨਾ, ਫਰਕ ਨਹੀਂ ਹੈ। ਹੋਰ ਐਸਾ ਸੰਸਾਰ ਤੂੰ ਸਮਝਦਾ ਕਿਉਂ ਨਹੀਂ? ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਇਹੀ ਕਿਹਾ ਸੀ ਮਾਤਾ ਜੀ ਨੂੰ, ਜਿਹੜੀਆਂ ਚਿੱਠੀ ਰੂਪ ਦੇ ਅੰਦਰ ਅੰਮ੍ਰਿਤਮਈ ਬਾਣੀ ਦਿੱਲੀ ਤੋਂ ਲੋਕ ਪਿੰਜਰੇ ਵਿੱਚੋਂ ਬੈਠ ਕੇ ਉਚਾਰਨ ਕੀਤੀ ਹੈ, ਜਿਹਨਾਂ ਨੂੰ ਸਲੋਕ ਮਹੱਲਾ ਨਾਵਾਂ ਦੇ ਸਿਰਲੇਖ ਹੇਠ ਸੀ ਪੜ੍ਹਦੇ ਸੁਣਦੇ ਭੋਗ ਦੇ ਵੇਲੇ, ਉਸ ਵੇਲੇ ਮਾਤਾ ਨੂੰ ਕਿਹਾ ਸੀ, ਮਾਤਾ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਰ, ਕਹੋ ਨਾਨਕ ਤੇਰੇ ਕਛ ਨਹੀਂ ਸੁਪਨੇ ਜਿਉ ਸੰਸਾਰ। ਮਾਤਾ ਸੰਸਾਰ ਸੁਪਨਾ, ਮੈਂ ਸੁਪਨੇ ਵਿੱਚ ਤੇਰਾ ਪੁੱਤ ਸੀ, ਤੂੰ ਸੁਪਨੇ 'ਚ ਮੇਰੀ ਮਾਂ ਸੀ, ਤੂੰ ਸੁਪਨੇ ਤੋਂ ਅੱਗੇ ਕਿਉਂ ਨਹੀਂ ਜਾਂਦੀ? ਸੁਪਨੇ ਦੇ ਰੋਣ, ਸੁਪਨੇ ਦੇ ਦੁੱਖਾਂ ਕਰਕੇ ਜਦੋਂ ਬਾਤ ਸਮਝ ਵਿੱਚ ਆ ਜਾਏ ਤਾਂ ਫਿਰ ਸੰਸਾਰ ਦੀ ਦੁੱਖ ਔਰ ਤਕਲੀਫ ਮਹਿਸੂਸ ਹੋਣ 'ਤੇ ਹਟ ਜਾਂਦੀ। ਦਿਲ ਦਾ ਸਭ ਕੁਛ ਹੈ ਪ੍ਰਾਰਭ ਅਨੁਸਾਰ, ਪਰ ਮਹਿਸੂਸ ਹੋਣ 'ਤੇ ਹਟ ਜਾਂਦੀ। ਕਿਹੜੀ ਚੀਜ਼ ਨੇ ਮਹਿਸੂਸ ਕਰਨਾ ਸੀ? ਉਹ ਨਾਮ ਦੇ ਰੰਗ ਵਿੱਚ ਰੰਗੀ ਗਈ, ਰੰਗ ਚੜ ਗਿਆ ਨਾਮ ਦਾ। ਕਾਇਆ ਰੰਗਣ ਜੇਥੇ ਪਿਆਰੇ ਪਾਈਆ ਨੌ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਠੀਕ। ਸੰਸਾਰ ਦੇ ਰੰਗ ਜਿਹੜੇ ਨੇ ਉਹ ਇਹੋ ਜਿਹੇ ਨਹੀਂ ਹੈ, ਸੰਸਾਰ 'ਚ ਰੰਗ ਦੇਖਿਆ ਹੀ ਨਹੀਂ ਜਾਂਦਾ। ਇਹ ਤਾਂ ਕੱਚਾ ਰੰਗ ਕਸੁੰਭ ਕਰ ਥੋੜੜਿਆਂ ਦੇ ਨਿਚਾਰ। ਅਤੇ ਇੱਥੇ ਮਹਾਰਾਜ ਸਾਹਿਬ ਜੀ ਰੰਗ ਦੀ ਗੱਲ ਕਰਦੇ, ਅਗਿਆਨ ਕਰਕੇ ਤੈਨੂੰ ਇਹ ਰੰਗ ਚੜਿਆ ਹੋਇਆ, ਪਰ ਸੰਸਾਰ ਹੈ ਕਿ ਗੁਰੂ ਨਾਨਕ ਸਾਹਿਬ ਦੱਸਦੇ ਨੇ, ਸੱਜਣਾ ਤੈਨੂੰ ਮੈਂ ਦੱਸਦਾ ਇਹ ਸੰਸਾਰ ਹੈ ਕਿ ਆਓ ਸਰਵਣ ਕਰੀਏ ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਵਚਨ ਤੇ ਉਸ ਦੀ ਵਿਆਖਿਆ। ਹਾਂਜੀ ਬੋਲੋ।
ਸਤਨਾਮ ਸ੍ਰੀ ਵਾਹਿਗੁਰੂ ਜੀ। ਮਹੱਲਾ ਪਹਿਲਾ। ਨਾਨਕ ਦੁਨੀਆ ਪਸ ਰੰਗ ਪਸੂ ਪਾਸ ਖੇ।
ਮਹਾਰਾਜ ਕਹਿੰਦੇ ਜਿਹੜਾ ਦੁਨੀਆਂ ਦਾ ਰੰਗ ਕਹੀਏ ਆਨੰਦ ਹੈ, ਰੰਗ ਦਾ ਅਰਥ ਇੱਥੇ ਆਨੰਦ ਸ਼ਬਦ ਹੈ, ਰੰਗ ਆਨੰਦ। ਇਹ ਜਿਹੜਾ ਇਹਦੇ ਚੋਂ ਆਨੰਦ ਰਸ ਆ ਰਿਹਾ ਹੈ, ਦੇਖੋ ਸਾਨੂੰ ਨਾਨਾ ਪ੍ਰਕਾਰਾਂ ਦੇ ਰਸ ਆ ਰਹੇ, ਹਰ ਸਾਰੀ ਜ਼ਿੰਦਗੀ ਆਈ ਜਾਂਦੀ ਹੈ ਦੇਖਣ ਦਾ ਰਸ ਇੱਕ ਦੂਜੇ ਕੰਨੀ ਹੀ, ਹਾਲਾਂਕਿ ਚਮੜੇ ਨੂੰ ਚਮੜਾ ਹੀ ਦੇਖਦੇ, ਪਰ ਕੈਸੀ ਉਸ ਚੱਲ ਦੀ ਖੇਡ ਹੈ, ਉਹਦੇ 'ਚ ਖਿੱਚ ਪੈਦਾ ਕਰ ਦਿੱਤੀ ਹੈ। ਇਸਤਰੀ ਨੂੰ ਪੁਰਸ਼ ਦੇਖਦਾ, ਪੁਰਸ਼ ਨੂੰ ਇਸਤਰੀ ਦੇਖਦੀ ਹੈ,
ਉਹਦੇ ਵਿੱਚ ਦੋਨਾਂ 'ਚ ਖਿੱਚ ਪੈਦਾ ਕਰ ਦਿੱਤੀ, ਇੱਕ ਵਾਸ਼ਨਾ ਪੈਦਾ ਕਰ ਦਿੱਤੀ। ਅਗਰ ਇਹ ਵਾਸ਼ਨਾ ਪੈਦਾ ਨਾ ਕੀਤੀ ਹੁੰਦੀ ਸੰਸਾਰ ਚੱਲ ਵੀ ਨਹੀਂ ਸੀ ਸਕਦਾ। ਪਰ ਇਹਦੇ ਨਾਲ ਇੱਕ ਹੱਦ ਬਣਾ ਦਿੱਤੀ ਵੀ ਆਹ ਹੱਦ ਹੈ, ਇਹ ਤੂੰ ਟੱਪ ਨਹੀਂ ਸਕਦਾ। ਤੂੰ ਆਪਣੀ ਇਸਤਰੀ ਨੂੰ ਇਸਤਰੀ ਰੂਪ 'ਚ ਦੇਖ ਸਕਦਾ, ਤੂੰ ਆਪਣੇ ਪਤੀ ਨੂੰ ਪੁਰਸ਼ ਰੂਪ 'ਚ ਦੇਖ ਸਕਦੀ, ਲੇਕਿਨ ਇਸ ਤੋਂ ਬਿਨਾਂ ਤਿੰਨ ਰਿਸ਼ਤਿਆਂ ਵਿੱਚ ਦੇਖਣ ਦੀ ਆਗਿਆ ਹੈ। ਪੁਰਸ਼ਾਂ ਵਾਸਤੇ ਆ ਗਿਆ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਏਕਾ ਨਾਰੀ ਜਤੀ ਹੋ ਪਰ ਨਾਰੀ ਧੀ ਭੈਣ ਬਖਾਣ। ਔਰਤ ਲਿਖਿਆ ਅਵਰਾ ਦੇਖਣਾ ਸੁਣਿਆ ਭਗਤ ਹੈ, ਇਹ ਤਿੰਨੇ ਰਿਸ਼ਤਿਆਂ ਦੇ ਨਾਲ ਦੇਖ ਸਕਦੇ। ਤੇ ਜਦੋਂ ਅੰਦਰ ਤੇ ਖੋਟ ਪੈਦਾ ਹੋ ਜਾਏ ਉਦੋਂ ਦੇਖਣਾ ਬੰਦ ਕਰ ਦਿਓ, ਬੇਕਾਰ ਹੋ ਗਿਆ ਦੇਖਣਾ। ਕਿਉਂਕਿ ਗੁਰੂ ਦਾ ਬਚਨ ਹੈ, ਮਾਏ ਭੈਣ ਜੋ ਆਵੇ ਸੰਗਤ ਏਕ ਦ੍ਰਿਸ਼ਟ ਦੇਖਿਆ ਕਰ ਪਾਉਂਦੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਸੰਗਤ ਦੇ ਵਿੱਚ ਜਿਹੜੀ ਵੀ ਔਰਤ ਆ ਰਹੀ ਹੈ ਤੂੰ ਆਪਣੀ ਸਕੀ ਮਾਂ ਭੈਣ ਸਮਝੋ, ਤੇਰੀ ਆਪਣੀ ਹੈ ਬਗਾਨੀ ਨਹੀਂ। ਜਦੋਂ ਤੇਰੀ ਦ੍ਰਿਸ਼ਟੀ ਇਹ ਬਦਲਦੀ ਹੈ ਉਦੋਂ ਕੰਮ ਸੇ ਕੰਮ ਇਹ ਤਾਂ ਕਰ ਸਕਦੇ, ਦੇਖਣਾ ਤਾਂ ਬੰਦ ਕਰ ਦੇ। ਮਨ ਦੇ ਅੰਦਰ ਤਾਂ ਤੇਰੇ ਵਿਕਾਰ ਚੱਲ ਰਹੇ ਆ, ਲੇਕਿਨ ਤੋੜ ਦੇਖਦਾ ਤਾਂ ਕਿ ਅੱਖਾਂ ਮੈਲੀਆਂ ਨਾ ਹੋ ਜਾਣ। ਮਨ ਤਾਂ ਮੈਲਾ ਹੋ ਗਿਆ, ਅੱਖਾਂ ਨਾ ਮੈਲੀਆਂ, ਤਾਂ ਕਿ ਮੈਲ ਤੋਂ ਬਚ ਸਕੇ। ਦੁਨੀਆਂ ਦਾ ਰੰਗ, ਦੁਨੀਆਂ ਦਾ ਆਨੰਦ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ। ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਦੁਨੀਆਂ ਪਸ ਰੰਗ। ਪਸ ਦਾ ਅਰਥ ਸਵਾਹ ਹੁੰਦਾ ਹੈ, ਕਿ ਜਿਹੜੀ ਚੀਜ਼ ਭਸਮ ਹੋ ਜਾਏ ਉਹਨੂੰ ਪਸ ਕਹਿੰਦੇ। ਭਸਮ ਹੋ ਗਈ, ਲੱਕੜਾਂ ਸੜ ਕੇ ਲੱਕੜਾਂ ਨਹੀਂ ਰਹਿੰਦੀਆਂ, ਲੱਕੜਾਂ ਦੀ ਭਸ ਹੋ ਜਾਂਦੀ। ਔਰ ਜਦੋਂ ਸਰੀਰ ਸੜ ਜਾਂਦਾ ਹੈ ਤੇ ਸਰੀਰ ਦੇ ਸਰੀਰ ਦਾ ਕੀ ਰਹਿੰਦਾ ਹੈ, ਸਰੀਰ ਵੀ ਭਸ ਹੋ ਜਾਂਦੀ ਹੈ। ਭਸੋਂ ਇਹ ਮ੍ਰਿਤਕ ਮੜਾ ਸਰੀਰ ਹੈ, ਭਸਮ ਰੂਪ ਹੈ। ਜਿਵੇਂ ਲੱਕੜਾਂ ਸੜਦੀਆਂ, ਲੱਕੜਾਂ ਦੇ ਨਾਲ ਸਰੀਰ ਸੜ ਜਾਂਦਾ ਹੈ। ਕਬੀਰ ਸਾਹਿਬ ਨੇ ਬੜਾ ਸੁੰਦਰ ਵਚਨ ਕਿਹਾ, ਉਹ ਕਹਿੰਦਾ ਉਪਜੈ ਨਿਭਜੈ ਨਿਭਜ ਸੁਮਾਈ, ਨੈ ਨਹਿ ਦੇਖ ਇਹੋ ਜਗ ਜਾਈ, ਲਾਜ ਨਾ ਮਰੋ ਕਹੋ ਕਰ ਮੇਰਾ, ਅੰਤ ਕੀ ਵਾਰ ਨਹੀਂ ਕੁਛ ਤੇਰਾ, ਅਨਕ ਯਤਨ ਕਰ ਕਾਇਆ ਪਾਲੀ, ਮਰਦੀ ਵਾਰ ਅਗਨ ਸੰਗਜਾ, ਚੂਆ ਚੰਦਨ ਮਰਦਨ ਅੰਗਾ, ਸੋਧਨ ਜਲੈ ਕਾਠ ਕੇ ਸੰਗਾ, ਕਹੋ ਕਬੀਰ ਸੋਨੇ ਰੇ ਦੁਨੀਆਂ, ਬਿਨ ਸੁਗ ਰੂਪ ਦੇਖੇ ਸੋਧਨ। ਦੁਨੀਆਂ ਦੇਖੇਗੀ ਤੇਰਾ ਜਿਹੜਾ ਸਰੀਰ ਹੈ ਬਿਨਸ ਜਾਏਗਾ, ਨਾਸ ਹੋ ਜਾਏਗਾ। ਤੇਰੇ ਰੰਗ ਕਿੱਧਰ ਜਾਣਗੇ, ਤੇਰੇ ਦੇਖਣ ਦਾ ਸੁਣਨ ਦਾ ਬੋਲਣ ਦਾ ਭੋਗਣ ਦਾ ਆਨੰਦ ਕਿੱਥੇ ਗਿਆ? ਉਹ ਸਰੀਰ ਭਸਮ ਹੋ ਗਿਆ, ਆਨੰਦ ਲੈਣ ਦਾ ਸਾਧਨ ਨਹੀਂ ਰਿਹਾ ਤੇਰੇ ਕੋਲ, ਇਹ ਹੁੰਦਾ ਨਹੀਂ ਹੈ। ਇਸ ਕਰਕੇ ਸਾਰਾ ਸਰੀਰ ਕੀ ਹੈ? ਮਹਾਰਾਜ ਕਹਿੰਦੇ ਦੁਨੀਆਂ ਕੀ ਹੈ? ਭਸ ਰੰਗ। ਦੁਨੀਆਂ ਦਾ ਆਨੰਦ ਜਿਹੜਾ ਹੈ ਭਸ ਦੀ ਖੇਹ ਰੂਪ ਹੀ, ਸਰੀਰ ਦੀ ਖੇਹ ਹੋ ਜਾਣੀ ਹੈ, ਆਨੰਦਾਂ ਦੀ ਆਪ ਇਸੇ ਹੋ ਗਈ। ਇਹ ਦੁਨੀਆਂ ਕਿਸ ਨੂੰ ਕਹਿੰਦੇ ਨੇ? ਜਿਹਦੀਆਂ ਦੋ ਨੀਹਾਂ ਹੋਣ, ਜੰਮਣ ਤੇ ਮਰਨ ਦੀ ਨੀਂਹ ਤੇ ਖੜਾ ਦੁਨੀਆਂ, ਸੁੱਖ ਤੇ ਦੁੱਖ ਦੀ ਨੀਂਹ ਤੇ ਖੜਾ ਦੁਨੀਆਂ, ਮਾਨ ਅਪਮਾਨ ਦੀ ਨੀਂਹ ਤੇ ਖੜਾ ਦੋ ਨੀਹਾਂ, ਗੁਰਮੁਖ ਤੇ ਮਨਮੁਖ ਦੋ ਨੀਹਾਂ, ਨਿੰਦਾ ਤੇ ਉਸਤਤ ਹੋ ਰਹੀ ਹੈ, ਔਰ ਕਈ ਵਾਰ ਤਾਂ ਦੋ ਤਰ੍ਹਾਂ ਦੀ ਆਵਾਜ਼ ਇੱਕੋ ਜ਼ਬਾਨ ਵਿੱਚੋਂ ਨਿਕਲਦੀ ਵੀ ਦੇਖੀ ਜਾਂਦੀ ਹੈ। ਕਿਉਂਕਿ ਦੁਨੀਆਂ ਤੇ ਕਦੇ ਉਸਤਤ ਉਸੇ ਵਿਅਕਤੀ ਉਸੇ ਰਸਨਾ ਤੋਂ, ਕਦੇ ਨਿੰਦਾ ਅਪਜਸ ਉਸੇ ਰਸਨਾ ਤੋਂ ਉਸੇ ਵਿਅਕਤੀ ਦੀ, ਨਿੰਦਾ ਕਰਨ ਵਾਲਾ ਵੀ ਉਹ ਹੈ ਜਿਹਦੀ ਉਸਤਤ ਕਰਦਾ ਸੀ ਉਹ ਵੀ। ਔਰ ਕਈ ਵਾਰ ਦੋ ਵਿਅਕਤੀ ਵੱਖਰੇ ਵੱਖਰੇ ਦ੍ਰਿਸ਼ਟੀਕੋਣ ਤੋਂ ਵੇਖਦੇ ਆ, ਇੱਕ ਇੱਕ ਕਹਿੰਦਾ ਬੰਦਾ ਬਹੁਤ ਚੰਗਾ, ਦੂਜਾ ਕਹਿੰਦਾ ਨਹੀਂ ਨਹੀਂ ਇਹ ਬੰਦਾ ਬਹੁਤ ਮਾੜਾ। ਜਿਹੜਾ ਕਹਿੰਦਾ ਚੰਗਾ ਉਹਦੇ ਕੋਲ ਚੰਗਿਆਈਆਂ ਉਹਦੀਆਂ ਇਕੱਠੀਆਂ ਹੋਈਆਂ ਵੀ ਹਨ, ਤੇ ਉਹ ਚੰਗਿਆਈਆਂ ਦੀ ਵਿਆਖਿਆ ਕਰਦਾ, ਤੂੰ ਇਹਨੂੰ ਮਾੜਾ ਕਿਵੇਂ ਕਹਿੰਦਾ ਬਾਈ? ਉਹ ਕਹਿੰਦਾ ਨਹੀਂ ਉਹਦੇ ਕੋਲ ਬੁਰਾਈਆਂ ਇਕੱਠੀਆਂ ਕੀਤੀਆਂ, ਕਹਿੰਦਾ ਮੇਰੇ ਕੋਲ ਆਹ ਸਬੂਤ ਨੇ ਇਸ 'ਤੇ ਇਹ ਮਾੜਾ ਬਹੁਤ। ਇਸ ਨੂੰ ਸੱਚ ਬੰਦਾ ਸੁਣਨ ਵਾਲਾ ਤੀਸਰਾ ਬੰਦਾ ਹੈ। ਇਹ ਤਾਂ ਮਾੜੇ ਬੰਦੇ ਦਾ ਪ੍ਰਭਾਵ ਪੈ ਗਿਆ ਤਾਂ ਉਹਨੇ ਵੀ ਉਹਦੇ ਨਾਲ ਮਿਲ ਕੇ ਉਹਨੂੰ ਮਾੜਾ ਕਹਿਣਾ ਸ਼ੁਰੂ ਕਰ ਦੇਣਾ, ਜੇ ਚੰਗੇ ਦਾ ਪ੍ਰਭਾਵ ਪੈ ਗਿਆ ਤਾਂ ਉਹਨੇ ਨਾਲ ਮਿਲ ਕੇ ਉਹਨੇ ਚੰਗਾ ਕਹਿਣਾ। ਇਹ ਫਿਰ ਆਪਣੇ ਆਪਣੇ ਅੰਤਸ਼ ਕਰਨ ਦੀ ਬਾਤ ਹੈ ਕਿ ਤੇਰੇ ਅੰਤਸ਼ ਕਰਨ ਦੀ ਦੁਕਾਨ ਵਿੱਚ ਸੌਦਾ ਕਿਹੜਾ ਪਿਆ, ਤੂੰ ਕੀ ਖਰੀਦਣਾ ਚਾਹੁੰਦਾ। ਸੰਸਾਰ ਤਾਂ ਬਾਜ਼ਾਰ ਹੈ ਤੇ ਹੱਟੜੇ ਬਾਜ਼ਾਰ, ਸੌਦਾ ਕਰਨ ਬਣ ਜਾ ਰਿਹਾ, ਤੂੰ ਕੀ ਖਰੀਦਦਾ ਫਿਰਦਾ। ਇੱਥੇ ਤੈਨੂੰ ਦੁਨੀਆਂ ਦੇ ਔਗਣ ਵੀ ਮਿਲਣਗੇ, ਇੱਥੇ ਤੈਨੂੰ ਗੁਣ ਵੀ ਮਿਲਣਗੇ। ਤੂੰ ਆਪਣੀ ਪੂੰਜੀ ਗੁਣਾਂ ਵਾਸਤੇ ਖਰਚਣੀ ਹੈ, ਤੂੰ ਆਪਣੇ ਕਮਾਏ ਹੋਏ ਮਿਹਨਤ ਦੇ ਪੈਸੇ ਸ਼ਰਾਬ ਦੇ ਵਿੱਚ ਖਰੀਦਣੇ, ਮਾਸ ਖਰੀਦਣੇ, ਵਿਵਿਚਾਰ ਕਰਨੇ, ਜਾਂ ਤੂੰ ਇਹਨਾਂ ਪੈਸਿਆਂ ਦੇ ਨਾਲ ਕੋਈ ਪਰਮਾਰਥੀ ਕਰਨੇ। ਇਹ ਤਾਂ ਧਨ ਹੈ, ਸਵਾਸ ਸਾਡਾ ਧਨ ਹੈ। ਲੋਕ ਅਵਗਨਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਰਿਆ ਹੋਏ। ਜਿਹਨੂੰ ਗੁਣ ਚਾਹੀਦੇ ਹਨ ਫੁੱਲ ਤੇ ਕੰਡੇ ਇਕੱਠੇ ਮਿਲਣਗੇ, ਤੇ ਜਿਹਦੀ ਦ੍ਰਿਸ਼ਟੀ ਫੁੱਲ ਤੇ ਗਈ ਉਹ ਫੁੱਲ ਦੀ ਵਾਸ਼ਨਾ ਵੀ ਲਏਗਾ, ਫੁੱਲ ਪ੍ਰਾਪਤ ਵੀ ਕਰ ਲਏ। ਜਿਹਦੀ ਦ੍ਰਿਸ਼ਟੀ ਫੁੱਲ ਤੇ ਨਹੀਂ ਗਈ, ਕੰਡੇ ਤੇ ਗਈ ਹੈ, ਤੇ ਉਹਦੀ ਝੋਲੀ 'ਚ ਕੰਡੇ ਹੀ ਪੈਣੇ। ਇਸ ਕਰਕੇ ਦੁਨੀਆਂ ਕੀ ਹੈ, ਪਾਤਰਾ ਸਵਾਹ ਹੈ, ਕੁਛ ਨਹੀਂ ਹੈ ਇਹਦੇ ਵਿੱਚ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸੇ ਵਾਰ ਦੇ ਕੁਝ ਅੱਗੇ ਸ਼ਲੋਕ ਆਉਣਗੇ। ਮਰਨ ਨਾ ਮੂਰਤ ਪੁੱਛਿਆ ਪੁੱਛੀ ਸਿੱਤ ਨਾ ਬਾਰ, ਇੱਕ ਨੀ ਲੱਦਿਆ ਇੱਕ ਲੱਦੜੇ, ਇੱਕ ਨੀ ਬੱਧੇ ਭਾਰ, ਇੱਕ ਨੀ ਹੋਈ ਸਾਖਤੀ ਇੱਕ ਨੀ ਹੋਈ ਸਾਰ, ਲਸ਼ਕਰ ਸਣੇ ਦਮਾਮਿਆਂ ਛੋਟੇ ਬੰਕ ਦੁਆਰ, ਨਾਨਕ ਢੇਰੀ ਸਾਰ ਕੀ ਧੀ ਫਿਰ ਹੋਈ ਹਾਰ। ਨਾਨਕ ਢੇਰੀ ਢਹਿ ਪਈ ਮਿੱਟੀ ਸੰਦਾ ਕੋਟ, ਇੱਧਰ ਚੋਲ ਬਹਾਰਿਆ ਖੋਟ ਵੇ ਜੀ ਆਖੋਟ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਦਸਮ ਗ੍ਰੰਥ ਦੀ ਬਾਣੀ ਵਿੱਚ ਪ੍ਰਮਾਣ ਕਰਦੇ ਨੇ, ਏਕ ਸ਼ਿਵ ਪਏ ਏਕ ਗਏ ਏਕ ਫਿਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਕੇ ਅਨੇਕ, ਪਰਮਾ ਓ ਵਿਸ਼ਨ ਕੇ ਤੇ ਵੇਦ ਓ ਪ੍ਰਾਣ ਕੇ ਤੇ, ਸਿਮਰਤ ਸਮੂਹ ਕੇ ਹੋਏ ਹੋਏ ਬਿਤਾਏ ਹੈ, ਮੋਹਨ ਦੀ ਮਦਾਰ ਕੀਤੀ ਅਸਨੀ ਕੁਮਾਰ ਕੀਤੇ, ਅੰਤਾ ਅਵਤਾਰ ਕੀਤੇ ਕਾਲ ਵਸ ਪਏ ਹੈ, ਪੀਰ ਓ ਪਿਕੰਬਰ ਕੇਤੇ ਗਣੇ ਨਾ ਪਰਤ ਏਤੇ, ਭੂਮ ਹੀ ਕੇ ਹੋਏ ਕੇ ਫਿਰ ਭੂਮ ਹੀ ਮਿਲਾਏ। ਇਹ ਤਾਂ ਪਾਸ ਰੰਗ ਹੈ ਮਹਾਰਾਜ। ਇਸ ਕਰਕੇ ਹੁਣ ਤੈਂ ਦੇਖਣਾ ਵੀ ਇਸ ਸੰਸਾਰ ਦੇ ਅੰਦਰ ਸਵਾਹ ਵੀ ਹੈਗੀ, ਪਾਣੀ ਵੀ ਹੈਗਾ, ਪਾਣੀ ਪਹਿਲੀ ਮੈਲ ਵੀ ਲਾ ਦਿੰਦਾ ਔਰ ਸਵਾਹ ਜਿਹੜੀ ਹੈ ਉਹ ਸਾਸ ਨਹੀਂ, ਪਹਿਲੀ ਮੈਲ ਤਾਂ ਹੋ ਰਿਹਾ ਹੋਰ ਮੈਲ ਵੀ ਲੱਗ ਜਾਂਦੀ ਹੈ। ਤੂੰ ਆਪਣੇ ਤੇ ਖੇਹ ਪਾਉਣੀ ਹੈ ਜਾਂ ਆਪਣੀ ਪਹਿਲੀ ਪ੍ਰਾਪਤ ਹੋਈ ਵੀ ਖੇਹ ਲਾਉਣੀ, ਇਹ ਤੇਰੇ ਤੇ ਨਿਰਭਰ ਹੈ। ਨਾਨਕ ਦੁਨੀਆ ਪਸ ਰੰਗ ਪਸੂ ਪਸ ਖੇ ਹੈ, ਮਹਾਰਾਜ ਕਿ ਪਸੂ ਹੂੰ ਪਸ ਖੇ ਹੈ, ਆਖ ਜਿਹੜਾ ਇਸ ਤਰੀਕ ਪਸ ਲੈ। ਮਹਾਰਾਜ ਸਾਹਿਬ ਕਹਿੰਦੇ ਇਹ ਪਿੱਛੇ ਵੀ ਪਸ ਰੂਪ ਸੀ, ਸਵਾਹ ਰੂਪੇ ਸੀ, ਹੁਣ ਵੀ ਸਵਾਹ ਰੂਪੇ, ਅੱਗੇ ਵੀ ਦੁਨੀਆਂ ਸਵਾਹ ਰੂਪੇ ਰਹੇਗੀ। ਹੋਵੇਗੀ ਤੂੰ ਦੇਖ, ਤੈਂ ਇਸ ਸਵਾਹ ਤੋਂ ਬਚਣਾ ਜਾਂ ਖੋਤੇ ਦੀ ਤਰ੍ਹਾਂ ਸਵਾਹ 'ਚ ਲਿਟਣਾ, ਇਹ ਤੇਰੇ 'ਤੇ ਨਿਰਭਰ ਹੈ। ਕਿਉਂ ਗਰਦ ਪ੍ਰੀਤ ਭਸਮ ਸੰਗ ਹੋਏ, ਤੇਰਾ ਸ਼ਬਦ ਇਹ ਵੀ ਹੈ ਨਾ, ਚੰਦਨ ਲੇਪ ਉਤਾਰਾ ਧੋਲੇ, ਖੋਤੇ ਨੂੰ ਚੰਦਨ ਦੀਆਂ ਲੱਕੜਾਂ ਲੱਗਦੇ ਹੀ, ਹਰ ਚੰਦਨ ਜਸ ਭਾਰਾ, ਅਤੇ ਉਹਦੇ ਵਾਸਤੇ ਕਿਉਂਕਿ ਉਸਦੀ ਨਾਸਕਾ ਵਿੱਚ ਸੁਗੰਧੀ ਦਾ ਗੁਣ ਨਹੀਂ ਹੈ, ਖੋਤੇ ਦੀ ਨਾਸਕਾ ਐਸੀ ਹੈ ਵੀ ਉਹਨੂੰ ਸੁਗੰਧੀ, ਦਿਮਾਗ ਬੜਾ ਖਰਾਬ ਹੈ। ਇਸ ਕਰਕੇ ਜੇ ਉਹਦੇ 'ਤੇ ਚੰਦਨ ਲੱਦ ਲਈਏ ਉਹਨੂੰ ਕੋਈ ਖੁਸ਼ਬੂ ਨਹੀਂ ਆਉਂਦੀ ਬਲਕਿ ਭਾਰ ਮਹਿਸੂਸ ਕਰਦਾ। ਇਸੇ ਤਰ੍ਹਾਂ ਜਿਹੜਾ ਖੋਤੇ ਦੀ ਨਿਆਈ ਜੀਵ ਹੈ ਨਾ, ਇਸਿਆਂ ਦੀ ਸਵਾਹ 'ਚ ਲਿਟਣ ਵਾਲਾ, ਜੇ ਉਹਦੇ 'ਤੇ ਬਾਣੀ ਦੇ ਅਰਥ ਬਾਣੀ ਦੀ ਵਿਆਖਿਆ ਦਾ ਭਾਰ ਲੱਦਣਾ ਚਾਹੀਏ ਨਾ, ਖੋਤੇ ਦੀ ਤਰ੍ਹਾਂ ਮਹਿਸੂਸ ਕਰਦਾ ਵੀ ਬਾਹਲਾ ਭਾਰ ਹੋ ਗਿਆ ਮੇਰੇ 'ਤੇ, ਚੱਕਿਆ ਨਹੀਂ ਜਾਂਦਾ, ਇਹ ਭਾਰ ਲਾ ਦਿਓ ਸਵਾਹ 'ਚ ਲਿਟਣ ਲੱਗ ਜੂਗਾ, ਬੜਾ ਆਨੰਦ ਹੈ ਉਹਦੇ ਵਿੱਚ। ਕਿਉਂ ਚੰਦਨ ਲੇਪ ਉਤਾਰਾ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ, ਚੰਦਨ ਦਾ ਕਸਤੂਰੀ ਦਾ ਲੇਪ ਕਰ ਦਿਓ ਖੋਤੇ, ਖੋਤੇ ਨੂੰ ਕੀ ਲੈਣ ਦੇਣਾ, ਉਹਨੂੰ ਤਾਂ ਸਵਾਹ ਮਿਲਣ ਦੀ ਦੇਰ ਹੈ ਜਦੇ ਲਿਟਣ ਲੱਗ। ਇਸ ਤਰ੍ਹਾਂ ਜਿਹੜਾ ਜੀਵ ਹੈ ਇਹ ਪਿਛਿਆਂ ਦੀ ਸਵਾਹ ਵਿੱਚ ਹੀ ਲਿਟਣਾ ਚਾਹੁੰਦਾ ਹਰ ਦਿਨ, ਕਿਉਂਕਿ ਖੋਤਾ ਸਵਾਹ ਹੈ। ਇਸ ਕਰਕੇ ਸੰਸਾਰ ਸਾਰਾ ਜਿਹੜਾ ਹੈ, ਮਹਾਰਾਜ ਕਹਿੰਦੇ ਇਹ ਤਿੰਨਾਂ ਸਮਿਆਂ ਦੇ ਵਿੱਚ ਹੀ ਖੇਹ ਰੂਪ ਸੀ, ਇਹ ਹੁਣ ਵੀ ਹੈ, ਪਿੱਛੇ ਸੀ, ਅੱਗੇ ਨਹੀਂ ਵੀ ਹੋਏਗਾ। ਤੂੰ ਇਸ ਸਵਾਹ ਤੋਂ ਬਚਣਾ ਹੈ। ਇਹ ਦੁਨੀਆ ਦਾ ਰੰਗ, ਇਸੇ ਵਿਕਾਰ, ਇਹ ਸਾਰਾ ਕੁਛ ਇਹ ਰੂਪ ਨਾਲ ਸਜਣਾ। ਦੂਸਰੀ ਲਾਹਣ ਤਾਂ ਲਿਖੀ ਵੀ ਹੁੰਦੀ ਹੈ, ਅੱਗੇ ਦੱਸਦੇ ਹਨ ਜੀ।
ਪਸੂ ਪਸ ਕੁਮਾਵਣੀ ਤੇ ਪਸ ਭਰੀਆ ਦੇ,
ਪਸੂ ਪਸ ਕੁਮਾਵਣੀ, ਸਰੀਰ ਹੈ ਜਿਹੜਾ ਹੈ ਤਾਂ ਭਸਮ ਰੂਪ ਸਵਾਹ ਰੂਪ ਹੀ ਹੈ, ਤੇ ਇਹਦੇ ਚ ਵਿਸ਼ਿਆਂ ਰੂਪੀ ਸਵਾਹ ਹੀ ਇਕੱਠੀ ਕਰ ਰਿਹਾ ਹੈ, ਵਿਕਾਰ ਹੀ ਵਿਕਾਰ। ਇਸ ਕਰਕੇ ਮਹਾਰਾਜ ਕਹਿੰਦੇ ਆ ਪਸੂ ਪਸ ਕੁਮਾਵਣੀ, ਜੋ ਕੁਮਾ ਰਿਹਾ ਉਹਦੇ ਵਿੱਚ ਵਿਕਾਰਾਂ ਦੀ ਕਮਾਈ ਹੀ ਕਰ ਰਿਹਾ, ਦੇਖਣ ਦੇ ਵਿੱਚ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ। ਤੇ ਇਸ ਕਰਕੇ ਧੀ ਪਸ ਭਰੀ ਹੈ ਦੇ, ਧੀ ਬਹੁੜੋ ਮੁੜ ਕੇ ਫਿਰ ਜਨਮ ਮਿਲਦਾ, ਮੁੜ ਕੇ ਫਿਰ ਕਿਹਦੇ ਵਿੱਚ ਲਿਰਦਾ ਵਿਸ਼ਿਆਂ ਵਿਕਾਰਾਂ। ਤੇ ਇਸ ਕਰਕੇ ਫਿਰ ਇਹਨੂੰ ਸਵਾਹ ਹੀ ਸਵਾਹ ਪ੍ਰਾਪਤ ਹੁੰਦੀ ਹੈ, ਜੇ ਇਹਦੀ ਭਰਵੀ ਉਸਦੇ
ਪਸੂ ਪਸ ਕੁਮਾਵਣੀ ਪੀ ਪਸ ਭਰਿਆ ਜੀ, ਜਾਂ ਜੀਉ ਵਿੱਚੋਂ ਕੱਢੀਐ ਪਸੂ ਭਰਿਆ ਜਾਏ।
ਇਹਦੀ ਦੇਹ ਜਿਹੜੀ ਉਹ ਵਿਸ਼ੇ ਵਿਕਾਰਾਂ ਦੇ ਸ਼ਬਦ ਸਪਰਸ਼ ਰੂਪ ਰਸ ਗੰਧ ਦੀ ਭਰ ਗਈ, ਜਾਂ ਜੀਉ ਵਿੱਚੋਂ ਕੱਢੀ। ਜਦੋਂ ਜੀਵਾਤਮਾ ਦੇਹ ਦੇ ਵਿੱਚੋਂ ਨਿਕਾਲਿਆ ਜਾਂਦਾ, ਕੱਢਿਆ ਜਾਂਦਾ, ਸੌਖਾ ਜਾ ਨਹੀਂ ਨਿਕਲਦਾ। ਕੁੱਤੇ ਚ ਕੁੱਤੇ ਇੱਕ ਬੜਾ ਔਗੁਣ ਹੈ, ਇਹ ਤਾਂ ਬੇਫਿਕਰ ਦਾ ਭੌਂਕਦਾ ਹੀ ਰਹਿੰਦਾ ਹੈ। ਪੁਰਾਣੇ ਸਮੇਂ ਦੇ ਪਿੰਡਾਂ ਚ ਹਾਰੇ ਹੁੰਦੇ ਸੀ, ਹਾਰੇ ਚ ਕੀ ਹੁੰਦੀ ਸੀ ਸਵਾਹ, ਕਿਉਂ ਉਹਦੇ ਚ ਦਤੌੜੀ ਰੱਖਦੇ ਗਰਮ ਕਰਕੇ ਦੁੱਧ, ਉਹਨੂੰ ਕਾੜਦੇ, ਕਾੜਨੀ ਕਹਿੰਦੇ। ਤੇ ਉਹਦੇ ਵਿੱਚ ਕਈ ਵਾਰ ਜੇ ਕਿਤੇ ਹਾਰਾ ਖੁੱਲਾ ਰਹਿੰਦਾ ਉਹਦੇ ਕੁੱਤਾ ਜਾ ਵੜਦਾ, ਕੁੱਤਾ ਸਵਾਹ ਦੇ ਚ ਬੈਠਾ, ਉਹਨੂੰ ਨਿੱਘਾ, ਆਨੰਦ ਹੈ ਉਹਨੂੰ ਉੱਥੇ। ਹਾਲਾਂਕਿ ਸਵਾਹ ਚ ਹੁੰਦਾ ਤਾਂ ਕੁਛ ਨੀ, ਖਾਣ ਨੂੰ ਵੀ ਕੁਛ ਨੀ ਹੈ, ਸੁੰਘਣ ਨੂੰ ਵੀ ਕੁਛ ਨੀ, ਪਰ ਕੁੱਤਾ ਵੀ ਉਹਦੇ ਚ ਬੜਾ ਸਵਾਹ, ਇੰਨੀ ਦੇਰ ਤੱਕ ਜੀਵ ਦਾ ਕੁੱਤਾ ਹੈ, ਕੁੱਤੇ ਸਵਾਹ ਕਰਕੇ ਵਿਸ਼ਿਆਂ ਦੀ ਸਿੱਖੇ ਦੇ ਵਿੱਚ ਬਹੁਤ ਨਹੀਂ ਪੜ, ਪਰ ਹਾਰੇ ਵਿੱਚ ਕੁੱਤਾ ਵੜ ਜਾਏ ਉਹ ਜਲਦੀ ਨਿਕਲਦਾ ਨਹੀਂ। ਇਹ ਦੇਹ ਆਤਮਾ ਦੇ ਵਿੱਚ, ਆਏ ਦੇਹ ਦੇ ਵਿੱਚ ਜੀਵ ਆਤਮਾ ਬੜਿਆ ਹੋਇਆ ਕਿਤੇ ਸੌਖਾ ਜਿਹਾ ਨਿਕਲ ਜਾਂਦਾ, ਜਿਵੇਂ ਕੁੱਤਾ ਹਾਰੇ ਚੋਂ ਡੰਡਾ ਲੈ ਕੇ ਕੱਢਣਾ ਪੈਂਦਾ, ਭਾਵੇਂ ਡੰਡਾ ਦਿਖਾ ਕੇ ਜਾਂ ਡੰਡਾ ਉਹਦੇ ਮਾਰ ਕੇ ਇਹਦੇ ਕੋਲ। ਇਸ ਤਰ੍ਹਾਂ ਜਮਦੂਤ ਜਦੋਂ ਆਉਂਦੇ ਨੇ ਉਹ ਡੰਡਾ ਦਿਖਾਉਂਦੇ ਨੇ ਇਹਨੂੰ ਵੀ ਤੈਨੂੰ ਹੁਣ ਇਹ ਹਾਰੇ ਚੋਂ, ਇਹਦੇ ਹਾਰੇ ਚੋਂ ਕੱਢਣਾ, ਨਾ ਨਿਕਲੇ ਫਿਰ ਫਿਰ ਉਹੀ ਕੁਛ ਹੁੰਦਾ ਜਿਹੜਾ ਕੁੱਤੇ ਦੇ ਨਾਲ ਕੁੱਤਾ ਕੱਢਣ ਵਾਲਾ ਕਰਦਾ। ਉਹਨੂੰ ਕਹਿੰਦੇ ਜਿੰਦ ਨਵਾਣੀ ਕੱਢੀ ਆ, ਅੱਡਾਂ ਕੋ ਖੜਕਾਏ, ਖੜਾਕੇ ਪੈਂਦੇ ਆ। ਇਹ ਅੰਤ ਦੇ ਵੇਲੇ ਨੂੰ ਯਾਦ ਕਰਕੇ ਸਿਮਰਨ ਕਰਨ ਲੱਗ ਜਾਣਾ ਚਾਹੀਦਾ, ਹੋਰ ਕੋਈ ਵੀ ਉਪਾਅ ਨਹੀਂ ਹੈ। ਅੰਤ ਦੇ ਵੇਲੇ ਸੌਖਾ ਹੋਣ ਵਾਸਤੇ ਨਾਮ ਹੀ ਜਪਿਆ ਜਾ ਸਕਦਾ, ਇਹ ਤੋਂ ਬਿਨਾਂ ਕਦੇ ਕੋਈ ਸਾਧ ਨਹੀਂ। ਸੋ ਇਸ ਕਰਕੇ ਮਾਰ ਕਹਿੰਦੇ ਪਸੂ ਜਿਹੜੀ ਖੇਹੀ ਖੇ ਹੈ, ਜਾਂ ਜੀਓ ਵਿੱਚੋਂ ਕੱਢੀਏ ਪਸੂ ਭਰਿਆ ਜਾਏ। ਜੀਵ ਆਤਮਾ ਦੇਹ ਚੋਂ ਕੱਢ ਲਿਆ, ਪਰ ਫਿਰ ਵੀ ਲਾਹਣਤਾ ਰੂਪੀ ਖੇ ਪਰਲੋਕ ਦੇ ਵਿੱਚ ਪੈਂਦੀ ਗਈ, ਪਰਲੋਕ ਦੇ ਵਿੱਚ ਮਾਰ ਪਈ। ਕੀ ਕਰਤੂਤਾਂ ਕਰਕੇ ਆਇਆ, ਖੇਤ ਚ ਲਿਪੜ ਕੇ ਆਇਆ। ਦੇਖੋ ਗੁਰਦੁਆਰੇ ਆਈਦਾ ਹੈ, ਮੰਦਿਰ ਵਿੱਚ, ਮਸਜਿਦ ਵਿੱਚ, ਜਿੰਨੇ ਵੀ ਧਾਰਮਿਕ ਸਥਾਨ ਜਿੱਥੇ ਰੱਬ ਦਾ ਨਾਂ ਲਿਆ ਜਾਂਦਾ ਹੈ, ਉੱਥੇ ਵਿਧਾਨ ਹੈ ਵੀ ਨਹਾ ਕੇ ਪਵਿੱਤਰ ਹੋ ਕੇ ਅੰਦਰ ਵੜੋ। ਜੁੱਤੀ ਪਾਈ ਹੁੰਦੀ ਹੈ ਫਿਰ ਵੀ ਆ ਵੀ ਪੈਰ ਧੋ ਕੇ ਅੰਦਰ ਆਓ, ਥਾਂ ਥਾਂ ਲਿਖਿਆ ਹੁੰਦਾ ਨਾ ਇੰਡੀਆ ਦੇ ਵਿੱਚ ਤਾਂ। ਤੇ ਇਸੇ ਤਰ੍ਹਾਂ ਭਾਈ ਪਰਮਾਤਮਾ ਦੇ ਦਰ ਕੋਈ ਖੇਹ ਦੇ ਚ ਲਿਪੜਿਆ ਤਾਂ ਜਾ ਨਹੀਂ ਸਕਦਾ। ਇਸ਼ਨਾਨ ਕਰਨਾ ਸੀ, ਆ ਸਾਧ ਸੰਗਤ ਦੇ ਵਿੱਚ ਜਿਹੜੀ ਸਵਾਹ ਲੱਗੀ ਹੋਈ ਹੈ ਨਾ ਵਿਸ਼ੇ ਵਿਕਾਰਾਂ ਦੀ, ਆ ਨਾਮ ਜਲ ਦੇ ਨਾਲ ਧੋਤੀ ਜਾ ਰਹੀ ਹੈ, ਪਵਿੱਤਰ ਕਰਨ ਵਾਸਤੇ ਕਥਾ ਹੈ। ਹੁਣ ਹਰ ਕਥਾ ਉਤਾਰੀ ਮੈਂ। ਸੋ ਇਸ ਕਰਕੇ ਪਸੂ ਭਰਿਆ ਜਾਏ, ਨਹੀਂ ਤਾਂ ਫਿਰ ਜਦੋਂ ਪ੍ਰਲੋਕ ਵਿੱਚ ਆਏਗਾ ਤਾਂ ਫਿਰ ਲਾਹਣਤਾ ਰੂਪੀ ਇਹ ਦਾ ਭਰਿਆ ਹੋਇਆ ਪਾਪਾਂ ਰੂਪੀ ਖੇਹ, ਦਾਗ ਦੋਸ ਨਹੀਂ ਚੱਲਿਆ ਲਾਏ, ਦਰਗਾ ਵੈਸਣ ਨਾ ਹੀ ਜਾਏ, ਕੋਈ ਜਗ੍ਹਾ ਨਹੀਂ ਮਰੇ। ਸੋ ਅੱਗੇ ਦੱਸਦੇ ਹਨ ਜੇ
ਅੱਗੇ ਲੇਖੇ ਮੰਗਿਆ ਹੋਰ ਦਸੂਣੀ ਪਾਏ,
ਜਦੋਂ ਅੱਗੇ ਪ੍ਰਲੋਕ ਵਿੱਚ ਲੇਖਾ ਮੰਗਿਆ ਜਾਏਗਾ ਲੇਖੇ ਦਾ ਭਾਵ ਹਿਸਾਬ, ਇਹ ਤਾਂ ਦੇਖੋ ਹਰ ਇੱਕ ਦਾ, ਇਹ ਜੀਵ ਦਾ ਗਿਆਨ ਹੈ ਜਿਹੜਾ ਕਹਿੰਦਾ ਵੀ ਚਲੋ ਇਹ ਜੱਗ ਡਿੱਠਾ, ਅੱਗੇ ਕਿ ਡਿੱਠਾ ਵੀ ਦੇਖਿਆ ਜਾਊਗਾ ਜਦੋਂ ਹੋਊਗਾ ਹਿਸਾਬ ਕਿਤਾਬ, ਤੇ ਇਸ ਆਲਸਪਣੇ ਦੇ ਵਿੱਚ ਆਪਣੀ ਜ਼ਿੰਦਗੀ ਗੁਆ ਬੈਠੀ। ਰੱਬ ਨੇ ਸਵਾਸ ਦੱਸੇ ਨੇ ਸਾਨੂੰ ਗਿਣਤੀ, ਇਹ ਬੇਗਿਣਤ ਨਹੀਂ ਦੱਸੇ, ਰੱਬ ਦੀ ਦਰਗਾਹ ਵਿੱਚ ਲਿਖਾ ਕੇ ਲਿਆਇਆ ਵੀ ਕਿੰਨੇ ਸਵਾਸ ਜੀਵ ਦੇਖੋ, ਔਰ ਕਿੰਨਿਆਂ ਦਿਨਾਂ ਵਿੱਚ ਲੈਣੇ ਨੇ, ਗੁਰਬਾਣੀ ਦੱਸ ਰਹੀ ਹੈ। ਮਹਾਰਾਜ ਸਾਹਿਬ ਕਹਿੰਦੇ ਨੇ ਜਣ ਕਾਲੇ ਸਭ ਦਿਵਸ ਸਾਸ ਨਹਿ ਵੱਢਣ ਕੱਢਣ ਦਿਲ, ਬਸ ਲਿਆ ਕੇ ਲਿਖ ਕੇ ਲਿਆਉਂਦੇ ਨੇ ਇਹ ਜਿਹਨੇ ਤੈਨੂੰ ਲਿਖ ਕੇ ਦਿੱਤੇ ਨੇ। ਹੁਣ ਤੁਸੀਂ ਆਪਣੇ ਨੌਕਰ ਨੂੰ ਕਿਸੇ ਨੂੰ ਪੈਸੇ ਦੇ ਕੇ ਕਹਿ ਦਿਓ ਵੀ ਆਹ ਸੌਦਾ ਖਰੀਦ ਕੇ ਲਿਆ, ਫਿਰ ਇਹ ਕਿਵੇਂ ਹੋ ਸਕਦਾ ਵੀ ਮੁੜ ਕੇ ਹਿਸਾਬ ਇਹਨਾਂ ਪੁੱਛੋ ਕਿੰਨੇ ਦਾ ਸੌਦਾ ਆ, ਕਿੰਨੇ ਖਰਚੇ, ਕਿੰਨੇ ਤੇਰੇ ਕੋਲ, ਸਭ ਲੈਂਦੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਨਾ ਨਾਨਕ ਆਖੈ ਰੇ ਮਨ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹਿ। ਰੱਬ ਦੇ ਕੋਲ ਦੀ ਹਿਸਾਬ ਕਿਤਾਬ, ਅੰਮ੍ਰਿਤਸਰਾਨੋ ਲੇਖਾ ਦੇਣਾ ਆਏ ਕਠਣ ਦੂਤ ਜਮ ਲੈਣਾ, ਕਿਆ ਤੈਂ ਕਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਲੇਖਾ ਤਾਂ ਹੋਏ ਪਰ ਕਵੀਰ ਲੇਖਾ ਦੇਣਾ ਸੁਹੇਲਾ, ਸੌਖਾ ਕਿਹਨੂੰ ਹੋਏਗਾ ਜੇ ਦਿਲ ਸੂਚੀ ਹੋਏ ਤੇ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੇ। ਜਾਂ ਫਿਰ ਨਾਨਕ ਤਿਨਕਾ ਲੇਖਾ ਨਿਬੜਿਆ, ਇਹਨਾਂ ਨੂੰ ਨਾਨਕ ਜਿਹਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ। ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਲੇਖੇ ਕਦੇ ਨਾ ਛੁੱਟਿਆ ਹੇ ਦਾਤਾ, ਲੇਖੇ ਨਾਲ ਸਾਡਾ ਤਾਂ ਛੁਟਕਾਰਾ ਨਹੀਂ ਹੋ ਸਕਦਾ। ਕਿਨ ਕਿਨ ਬੋਲਣ ਹਾਰ ਬਖਸ਼ ਹਾਰ ਬਖਸ਼ ਲੈ ਜਨ ਨਾਨਕ ਪਾਰਵਤਾ, ਬੇਨਤੀਆਂ ਕਰਨ ਲੱਗ ਕੋਈ ਉਪਾਅ ਨਹੀਂ। ਇਸ ਕਰਕੇ ਨਾਨਕ ਲੇਖਾ ਮੰਗੀ ਹੈ, ਜਦੋਂ ਲੇਖਾ ਮੰਗਿਆ ਹੋਰ ਦਸੂਣੀ ਪਾਏ, ਦਸੂਣੀ ਦਾ ਹੁੰਦਾ ਹੈ ਦਸ ਜਮਾਉਣੀ, ਦਸ ਗੁਣਾ ਕਿਸੇ ਚੀਜ਼ ਨੂੰ। ਤੇ ਜਿਵੇਂ ਹੁਣ ਤਾਂ ਸਕੂਲਾਂ ਦੇ ਵਿੱਚ ਉਹ ਪੜ੍ਹਾਈ ਨਹੀਂ ਰਹੀ ਹੈਗੀ, ਅੱਗੇ ਪਹਾੜੇ ਪੜ੍ਹਾਏ ਜਾਂਦੇ ਤੇ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਕਹਿੰਦੇ ਸੀ ਨਾ, ਜਿਵੇਂ ਜਪਜੀ ਸਾਹਿਬ ਪੜ੍ਹਦੇ ਹੈ ਤੇ ਇਸ ਤਰ੍ਹਾਂ ਪੜ੍ਹਾਏ ਜਾਂਦੇ। ਉਸ ਵੇਲੇ ਦੇ ਜਿਹੜੇ ਸਕੂਲਾਂ 'ਚ ਤੁਸੀਂ ਪੜ੍ਹੇ ਹੋ ਤੁਹਾਨੂੰ ਵੀ ਯਾਦ ਹੋਊਗਾ, ਮੈਨੂੰ ਵੀ ਯਾਦ ਹੈ। ਹਰ ਰੋਜ਼ ਪਹਿਲਾਂ ਜਾ ਕੇ ਜਿਵੇਂ ਅੰਮ੍ਰਿਤ ਵੇਲੇ ਉੱਠ ਕੇ ਨਹਾ ਕੇ ਜਪਜੀ ਪੜ੍ਹੀ ਦਾ ਨਾ ਪਹਿਲਾਂ, ਫਿਰ ਇਹ ਮਹਾਰਨੀ ਪੜ੍ਹਨੀ ਪੈਂਦੀ। ਇਹ ਕਹਿੰਦੇ ਪਹਾੜੇ ਪੜ੍ਹੋ ਤੇ ਉੱਚੇ ਉੱਚੇ ਇੱਕ ਸੁਰ 'ਚ ਸਾਰੀ ਜਮਾਤ ਨੇ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਇਸ ਤਰ੍ਹਾਂ ਪੜ੍ਹੀ। ਇਹ ਦਸ ਦੂਣੀ ਨਹੀਂ ਕਿੱਥੇ ਕਹਿੰਦੇ, ਦਸ ਦੂਣੀ ਵੀਹ ਦੂਣੀ ਦੂਣਾ, ਇਹ ਦਸੂਣੀ ਇਹ ਦੂਣੀ ਦਾ ਇੱਕੋ ਯਾਰ ਦਸ ਦੂਣਾ। ਕਹਿੰਦੇ ਜਦੋਂ ਪਰਲੋਕ ਵਿੱਚ ਜਾਏਗਾ ਇਹ ਇੱਥੇ ਨਾਲੋਂ ਦੁੱਗਣੀ ਹੇ ਤੇਰੇ 'ਤੇ ਲਾਹਣਤਾਂ ਦੀ ਪੈਣੀਆਂ। ਇੱਥੇ ਲੋਕਾਂ ਤੋਂ ਡਰਦਾ, ਆਪਣੀ ਔਗਣ ਛੁਪਾਉਂਦਾ, ਕਹਿੰਦੇ ਜੀ ਪਤਾ ਲੱਗ ਗਿਆ ਨਾ ਲੋਕ ਲਾਹਣਤਾਂ ਪਾਉਣਗੇ, ਠੀਕ ਹੈ ਇੱਥੇ ਛੁਪਾ ਲੈ ਕੋਈ ਬਾਤ ਨਹੀਂ, ਪਰ ਪ੍ਰਗਟ ਭਏ ਨਿਧਾਨ ਸਭ ਜਾ ਪੁੱਛਿਆ ਧਰਮ ਰਾਏ, ਉੱਥੇ ਤਾਂ ਸਾਰਾ ਪ੍ਰਗਟ ਹੋ ਜਾਣਾ। ਸੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਤੇ ਜਦੋਂ ਦਰਗਾਹ ਦੇ ਵਿੱਚ ਲੇਖਾ ਮੰਗਿਆ ਗਿਆ ਹੋਰ ਦਸੂਣੀ ਪਾਏ, ਇਹ ਦਸ ਗੁਣਾ ਹੋਰ ਤੇਰੀ ਤੇ ਲਾਹਣਤਾਂ ਉੱਥੇ ਬਹਿਣਗੀਆਂ ਜੀ।
ਕੌੜੀ ਨਾਇ ਸੁਣਿਆ ਸੁਚ ਸੰਜਮੋ ਜਮ ਨੇੜ ਨਾ ਆਵੇ।
ਹੁਣ ਗੁਰੂ ਰਾਮਦਾਸ ਮਹਾਰਾਜ ਦੀ ਪੌੜੀ ਆ, ਕਿਉਂਕਿ ਪੌੜੀਆਂ ਜਿਹੜੀਆਂ ਹਨ ਉਹ ਗੁਰੂ ਰਾਮਦਾਸ ਦੀਆਂ ਸਾਰਨ ਦੀ ਵਾਰ ਵਿੱਚ, ਤੇ ਗੁਰੂ ਰਾਮਦਾਸ ਜੀ ਇਸੇ ਪ੍ਰਕਰਨ ਦੀ, ਕਿਉਂਕਿ ਗੁਰੂ ਸਾਹਿਬ ਨੇ ਫਿਰ ਅੱਖਰਾਂ ਦੀ ਯੋਜਨਾ ਜੋੜੀ ਨਾ ਸਾਰੀ, ਸਲੋਕ ਗੁਰੂ ਅਰਜਨ ਦੇਵ ਜੀ ਨੇ ਸਾਰੀਆਂ 12 ਦੇ ਅੱਖਰ ਜੋੜੇ, ਕੋਈ ਸਲੋਕ ਕਿਤੇ ਉਚਾਰਨ ਕੀਤਾ ਕੋਈ ਕਿਤੇ ਕੋਈ ਕਿਸੇ ਪਾਤਸ਼ਾਹ ਦਾ, ਇਹ ਸਾਰਾ ਵਿਧਾਨ ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਨਾ ਇਹ ਸੁਣਿਆ ਜਿਹੜੇ ਪਰਮਾਤਮਾ ਦਾ ਜਸ ਸੁਣਦੇ ਹੈ, ਪਰਮਾਤਮਾ ਦੇ ਨਾਮ ਦਾ ਜਸ, ਹੁਣ ਆਪ ਵੀ ਸਾਰੇ ਬੈਠੇ ਨਾਮ ਦਾ ਜਸ ਸੁਣਦੇ ਹੋ, ਇਹਦਾ ਮਹੱਤਵ ਕੀ ਹੈ? ਨਾ ਇਹ ਸੁਣਿਆ ਕੁਛ ਸੰਜਮੋ ਜਮ ਨੇੜ ਨਾ ਆਵੇ, ਜਮ ਨੇੜੇ ਨਹੀਂ ਆਊਗਾ, ਜਮ ਦੀ ਮਜਾਲ ਨਹੀਂ ਹੈ ਗੁਰੂ ਨਾਨਕ ਦੇ ਸਤਸੰਗੀਆਂ ਨੂੰ ਆ ਕੇ ਬਾਹਾਂ ਨੂੰ ਹੱਥ ਪਾਸ ਕੇ ਡਰਦਾ। ਇਸ ਕਰਕੇ ਕਿਹਾ ਹੈ ਕਿ ਜਿਹੜਾ ਨਾਮ ਵੀ ਹੈ ਇਹਦਾ ਇੱਕ ਤਰੀਕਾ ਸੁਣਨਾ ਤਾਂ ਹੈ, ਪਰ ਮਹਾਰਾਜ ਕਹਿੰਦੇ ਦੋ ਸਾਧਨ ਤੁਹਾਡੇ ਕੋਲ ਹੋਣੇ ਚਾਹੀਦੇ, ਕੁਛ ਪਵਿੱਤਰਤਾ ਸਰੀਰ ਦੀ, ਇੱਕ ਪੱਖ ਹੈ ਇਹ ਸਰੀਰ ਹੈ ਗੰਦੀਆਂ ਚੀਜ਼ਾਂ ਦਾ ਬਣਿਆ, ਜੇ ਕੋਈ ਕਹੇ ਵੀ ਸਰੀਰ ਨਹਾ ਕੇ ਮੈਂ ਪਵਿੱਤਰ ਹੋ ਜਾਊਂ ਐਸਾ ਨਹੀਂ, ਪਰ ਇੱਕ ਮਰਯਾਦਾ ਬਣਾਈ ਕਿ ਇਹਨੂੰ ਬਾਹਰੋਂ ਕੋਈ ਮਹਿਲ ਨਾ ਲੱਗੇ, ਅੰਦਰ ਦੀ ਮਹਿਲ ਪੜਦੇ ਵਿੱਚ ਉਹਦੇ 'ਤੇ ਮਾਸ ਦੀਆਂ ਤਹਿਆਂ ਨੂੰ ਕਈ ਕਮਰੇ, ਪਰ ਗੰਦਗੀ ਵੀ ਹੈ, ਗੰਦਾ ਪਾਣੀ ਵੀ ਹੈ, ਅਤੇ ਨਜ਼ਲਾ ਵੀ ਹੈ, ਥੁੱਕ ਵੀ ਹੈ, ਕੰਨਾਂ ਦੀ ਮਹਿਲ ਵੀ ਹੈ, ਪਰ ਇਹ ਮਰਯਾਦਾ ਵੀ ਉੱਪਰ ਤੋਂ ਸਾਫ਼ ਕਰਕੇ। ਇਸ ਕਰਕੇ ਕਹਿੰਦੇ ਨਾਮ ਸੁਣਨ ਦੇ ਨਾਲ ਤਾਂ ਜਮ ਨੇੜੇ ਨਹੀਂ ਹੋਊਗਾ, ਪਰ ਇਸ ਨੂੰ ਇੱਕ ਤਾਂ ਸਰੀਰ ਨੂੰ ਸੁੱਚਾ ਕਰਕੇ ਪਵਿੱਤਰ ਕਰਕੇ ਸੰਜਮੋ, ਇਹ ਸਾਧਨ ਸਰੀਰ ਨੂੰ ਸੁੱਚਾ ਕਰਕੇ ਕਰ ਇਸ਼ਨਾਨ, ਪਵਿੱਤਰ ਹੋਏ ਵਾ ਹੈ ਵਾਹਿਗੁਰੂ ਬਿਨ ਅਵਰਨਾ ਕਹੇ। ਸੋ ਇਸ ਪ੍ਰਕਾਰ ਦੀ ਮਰਯਾਦਾ ਬਣਾਈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਧਿਆਇਆ ਰਹੋ। ਸੋ ਇਸ ਪ੍ਰਕਾਰ ਦੱਸਦੇ ਵੀ ਜਮ ਨੇੜੇ ਨਹੀਂ ਆਏਗਾ।
ਨਾ ਹੀ ਸੁਣਿਆ ਹਟ ਚਾਨਣਾ ਆ ਨਹਿਰ ਗਵਾਵੇ,
ਨਾਮ ਦਾ ਮਹੱਤਵ ਇੱਥੇ ਤੱਕ ਹੈ, ਨਾਮ ਦੇ ਸੁਣਨ ਦੇ ਨਾਲ ਜਿੱਥੇ ਜਮ ਨੇੜੇ ਨਹੀਂ ਆ ਸਕਦੇ, ਉੱਥੇ ਨਾਮ ਨੇ ਤੇਰੇ ਹਿਰਦੇ ਦੇ ਵਿੱਚ ਘਟਣਾ, ਹਿਰਦੇ ਦਾ ਇਹ ਹਿਰਦੇ ਰੂਪੀ ਘਟ ਦੇ ਅੰਦਰ ਚਾਨਣਾ ਚਾਨਣਾ ਕਰ ਦੇਣਾ, ਹੁਣ ਤੇਰੇ ਅੰਦਰ ਹਨੇਰਾ ਪਿਆ ਅਗਿਆਨਤਾ ਦਾ, ਅੰਧਿਆਰੇ ਦੀਪਕ ਚਾਹੀਦਾ, ਦੀਵਾ ਚਾਹੀਦਾ ਅੰਧੇਰੇ ਵਿੱਚ, ਉਹ ਗਿਆਨ ਦਾ ਦੀਵਾ ਹੈ, ਨਾਮ ਜਪਣ ਤੋਂ ਜਗਦਾ ਹੈ, ਕਰ ਚਾਨਣ ਸਾਹਿਬ ਤੋਂ ਮਿਲਦਾ, ਇਹ ਤੇਲ ਦੀਵਾ ਇਉਂ ਜਲਾ, ਐਂ ਕਹਿੰਦੇ ਐਂ ਜਲੂਗਾ ਇਹ ਦੀਵਾ, ਪਾਵਰਟੀ ਤਨ ਪਾਈ ਹੈ ਉਹ ਸਾਰਾ ਉੱਥੇ ਪੜ੍ਹ ਲੈ, ਮੈਂ ਸੁਣਿਆ ਘੱਟ ਚਾਨਣ ਫਿਰ ਤੇਰੇ ਹਿਰਦੇ ਦੇ ਅੰਦਰ ਗਿਆਨ ਦਾ ਚਾਨਣਾ ਹੋ ਜਾਏ, ਹੁਣ ਅਗਿਆਨ ਦਾ ਅੰਧਕਾਰ, ਅੰਧਕਾਰ ਸੋ ਕਵੇ ਨਾ ਸੋਈ ਹੈ, ਰਾਜਾ ਰੰਗ ਦੋ ਮਿਲ ਰੋਈ ਹੈ, ਅਧਿਆਰੇ ਦੀਪਕ ਚਾਹੀ ਹੈ ਇੱਕ ਵਸਤਵ ਗੋਚਰ। ਸੋ ਇਸ ਕਰਕੇ ਘੱਟ ਚਾਨਣ, ਜਦੋਂ ਹਿਰਦੇ ਵਿੱਚ ਗਿਆਨ ਦਾ ਚਾਨਣਾ ਹੋ ਗਿਆ, ਅੰਧੇਰ ਗਵਾਵੈ, ਚਾਨਣੇ ਦੇ ਵਿੱਚ ਇਹ ਇੱਕ ਸ਼ਕਤੀ ਹੈ ਹਨੇਰੇ ਨੂੰ ਖਤਮ ਕਰ ਦਿੰਦਾ, ਅੰਧੇਰਾ ਰਹਿੰਦਾ ਨਹੀਂ, ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਗਿਆਨ ਦੇ ਜਿਹੜੇ ਪਾਠ ਕਰਨੇ ਹੈ, ਗਿਆਨ ਦੀਆਂ ਗੱਲਾਂ ਦਾ ਪਾਠ ਕਰਨਾ ਹੈ, ਸਿਮਰਤੀ ਵਿੱਚ ਲੈਣਾ, ਉਹ ਪਾਪਾਂ ਨੂੰ ਖਾ ਜਾਂਦਾ, ਕਿਵੇਂ, ਜਿਵੇਂ ਚਾਨਣਾ ਅੰਧੇਰੇ ਨੂੰ ਖਾ ਜਾਂਦਾ। ਇਹ ਇਸ ਕਰਕੇ ਗੁਰਬਾਣੀ ਦਾ ਪਾਠ ਕਰਦੇ ਹਾਂ, ਗੁਰਬਾਣੀ ਦਾ ਪਾਠ ਪਾਪਾਂ ਦੀ ਮੈਲ ਨੂੰ ਅਭਾਵ ਕਰ ਦਿੰਦਾ ਹੈ, ਜਿਵੇਂ ਅੱਗ ਦੇ ਵਿੱਚ ਜਿਹੜੀ ਚੀਜ਼ ਵੀ ਪੈ ਜਾਏ ਉਹੀ ਸਵਾਹ ਹੋ ਜਾਂਦੀ ਹੈ, ਗੰਦੀ ਚੀਜ਼ ਵੀ ਪਾ ਦਿਓ ਜਦੋਂ ਭਸਮ ਹੋ ਗਈ ਨਾ ਉਹਦਾ ਪਤਾ ਨਹੀਂ ਚੱਲੇਗਾ ਵੀ ਗੰਦਗੀ ਦੀ ਭਸਮ ਸਵਾਹ। ਸੋ ਇਸ ਕਰਕੇ ਨਾ ਸੁਣਿਆ ਘੱਟ ਚਾਨਣਾ ਅਨੇਰ ਗਵਾਵ ਹੈ, ਅੰਧਕਾਰ ਖਤਮ ਹੋ ਜਾਏਗਾ ਜੇ।
ਨਾ ਸੁਣਿਆ ਆਪ ਬੁੱਝਿਆ ਲਾਹਾ ਨਾਉ ਪਾਵੇ,
ਨਾਮ ਦੇ ਸੁਣਨ ਨਾਲ ਜਿੱਥੇ ਜਦੋਂ ਚਾਨਣਾ ਹੋ ਗਿਆ, ਚਾਨਣੇ ਵਿੱਚ ਵਸਤੂ ਲੱਭਣੀ ਬੜੀ ਸੌਖੀ, ਅੰਧੇਰੇ ਵਿੱਚ ਨਹੀਂ ਲੱਭੀ ਜਾ ਸਕਦੀ, ਤੇ ਨਾ ਸੁਣਿਆ ਆਪ ਬੁੱਝਿਆ ਫਿਰ ਆਪਣੇ ਆਪੇ ਨੂੰ ਬੁੱਝ ਲਏਗਾ, ਹੁਣ ਤੂੰ ਕੌਣ, ਕਹਾਂ ਤੇ ਆਇਆ, ਕੌਣ ਹੈ, ਕਿੱਥੋਂ ਆਇਆ, ਯਾਨੀ ਆਪਣੇ ਆਤਮਕ ਸਰੂਪ ਨੂੰ ਜਾਣ ਲਏ, ਆਤਮਕ ਦਰਸ਼ੀ, ਆਤਮਾ ਦੇ ਦਰਸ਼ਨ ਕਰਨ ਤੋਂ ਆਤਮਕ ਦਰਸ਼ੀ ਬਣ ਜਾਏਗਾ। ਇਸ ਕਰਕੇ ਨਾ ਸੁਣਿਆ ਆਪ ਬੁੱਝਿਆ ਲਾਹਾ ਨਾਉ ਪਾਵੈ, ਪਰਮਾਤਮਾ ਦੇ ਨਾਮ ਦਾ ਨਾਉ ਦਾ ਲਾਹਾ, ਕੀਹਾ ਕਾਠ ਚਲੋ ਹਰ ਲਾਹਾ ਆਗੇ ਬਸਣ ਪਏਗਾ, ਇਹ ਇਸ ਪ੍ਰਕਾਰ ਤੈਨੂੰ ਪ੍ਰਾਪਤ ਹੋਏਗਾ।
ਨਾ ਸੁਣੇ ਪਾਪ ਕੱਟਿਆ ਹੈ ਨਿਰਮਲ ਸੱਚ ਪਾਵੈ,
ਨਾਮ ਦੇ ਸੁਣ ਦੇ ਨਾਲ ਜਿਹੜੇ ਪਾਪ ਹਨ ਉਹ ਕੱਟੇ ਜਾਣ, ਨਹੀਂ ਤਾਂ ਪਾਪਾਂ ਦਾ ਫਲ ਭੋਗਣਾ ਪਊਗਾ, ਪਾਪ ਤਾਂ ਕਰ ਬੈਠੇ ਹੈ ਭਾਵੇਂ ਉਹ ਜਾਨੇ ਵਿੱਚ ਹੋਏ ਜਾਂ ਅਣਜਾਨੇ ਵਿੱਚ, ਲੇਕਿਨ ਭੋਗ ਸਿਰਫ ਇੰਨਾ ਲੈਣਾ ਵੀ ਹੋ ਗਿਆ ਪਾਪ, ਕਿਵੇਂ ਹੋ ਗਿਆ ਇਹ ਬਾਤ ਛੱਡ ਦੇ। ਹੁਣ ਪਾਪ ਦਾ ਫਲ ਦੁੱਖ ਰੂਪ ਦੇ ਵਿੱਚ ਸਜ਼ਾ ਹੈ। ਜੀਵ ਪਾਪ ਤਾਂ ਕਰਨ ਤੋਂ ਹਟਦਾ ਨਹੀਂ, ਇਹਦਾ ਫਲ ਭੋਗਣਾ ਨਹੀਂ ਚਾਹੁੰਦਾ। ਪਰਮਾਤਮਾ ਕਹਿੰਦਾ ਇਹ ਤਾਂ ਨਹੀਂ ਹੋ ਸਕਦਾ, ਇਹ ਕਰਮ ਕਮਾਵ ਦੇ ਤੇ ਵੇ ਹੋ ਗਏ ਕਿ ਫਿਰ ਉਹਨਾਂ ਪਾਪਾਂ ਨੂੰ ਫਲ ਭੋਗੇ ਤੋਂ ਬਿਨਾਂ ਨਸ਼ਟ ਕਰਨ ਦਾ ਇੱਕੋ ਹੀ ਰਸਤਾ ਹੈ। ਜਿਵੇਂ ਈਂਧਨ ਅਧਿਕ ਸਕੀਲੀਏ ਭਾਈ ਪਾਪ ਕਰਨ ਸਿੱਖ ਪਾਏ, ਈਂਧਣ ਕੀ ਤੋਂ ਨੂੰ ਘਣਾ ਘੋਰੀ ਦੇਤੇ ਹੋ ਪਾਹੇ। ਤੇ ਇਸੇ ਤਰ੍ਹਾਂ ਪਰਮੇਸ਼ਰ ਦੇ ਨਾਮ ਦਾ ਇੱਕ ਤਿਣਕਾ ਪਾਪਾਂ ਦੀਆਂ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ ਹੈ। ਨਹੀਂ ਤਾਂ ਅਜਾਮਲ ਦੇ ਪਾਪ ਇੰਨੇ ਸੀ, ਮੇਰਾ ਖਿਆਲ ਵੀ ਸੈਂਕੜੇ ਕੀ ਲੱਖਾਂ ਜਨਮ ਲੈ ਕੇ ਵੀ ਭੋਗ ਹੀ ਜਾਂਦਾ, ਪਾਪ ਮਿਟਣ ਵਾਲੇ ਨਹੀਂ ਸੀ, ਜਿਹੜੇ ਇੱਕੋ ਜਨਮ 'ਚ ਕਰ ਲਏ। ਇਹ ਗਣਕਾਂ ਦੇ ਪਾਪਾਂ ਦਾ ਕੋਈ ਹਿਸਾਬ ਕਿਤਾਬ ਨਹੀਂ। ਭਾਈ ਗੁਰਦਾਸ ਤਾਂ ਕਹਿੰਦੇ ਗਣਕਾਂ ਪਾਪਾਂ ਦਾ ਰੂਪ ਹੀ ਬਣ ਗਈ, ਗਣਕਾਂ ਪਾਪਣ ਹੋਏ ਕਿ ਪਾਪਾਂ ਦਾ ਗੱਲ ਹਾਰ ਪਰੋਤਾ। ਪਰ ਨਾਮ ਦੇ ਵਿੱਚ ਕੈਸੀਆਂ ਬਰਕਤਾਂ ਨੇ, ਨਾ ਇਹ ਸੁਣਿਆ ਪਾਪ ਕੱਟਿਆ ਹੈ, ਖਤਮ ਕਰ ਦਿੱਤੇ ਜਾਣ, ਕਿਸੇ ਚੀਜ਼ ਨੂੰ ਵੱਢ ਦੇਣਾ, ਟੁਕੜੇ ਕਰ ਦੇਣੇ, ਅਲੱਗ ਕਰ ਦੇਣਾ। ਟੁਕੜੇ ਦਾ ਮਤਲਬ ਹੈ ਕੱਟ ਕੇ ਅਲੱਗ ਕਰ ਦਿੱਤਾ, ਜੀਵ ਦੇ ਕੋਲੋਂ ਪਾਪ ਕੱਟ ਕੇ ਅਲੱਗ ਕਰ ਦਿੱਤਾ, ਉਹਦਾ ਫਲ ਨਹੀਂ ਲਿਆ। ਨਿਰਮਲ ਸੱਚ ਪਾਪ, ਸੱਚ ਪਰਮੇਸ਼ਰ ਮੈਲ ਤੋਂ ਹੈ, ਨਿਰਮਲ ਹੈ, ਸੁੱਧ ਸਰੂਪ ਹੈ, ਪਾਵੈ ਪ੍ਰਾਪਤੀ ਕਰ ਲੈਂਦਾ, ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਹੈ।
ਨਾਨਕ ਨਾਏ ਸੁਣਿਆ ਮੁਖ ਉਜਲੇ ਨਾਏ ਨਾਉ ਗੁਰਮੁਖ ਧਿਆਵੈ।
ਹੁਣ ਅਖੀਰਲੀ ਤੁਕ ਹੈ, ਗੁਰੂ ਸਾਹਿਬ ਜੀ ਫਰਮਾਨ, ਨਾਨਕ ਨਾਏ ਸੁਣਿਆ ਮੁਖ ਉਜਲੇ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਜਸ ਸੁਣਿਆ ਤੇ ਉਹਨਾਂ ਦੇ ਮੁਖ ਦਰਗਾਹ ਦੇ ਅੰਦਰ ਉਜਲੇ ਹੋ ਗਏ। ਉਜਲੇ ਦਾ ਮੈਲ ਤੋਂ ਰਹਿਤ ਪਵਿੱਤਰ ਜਾਂ ਫਿਰ ਉਜਾਲੇ ਵਾਲੇ ਜਸ ਰੂਪ ਉਜਾਲਾ ਚੰਨ, ਉਹਨਾਂ ਦਾ ਜਸ ਹੋ ਰਿਹਾ। ਪਰ ਨਾਂ ਗੁਰਮੁਖ ਧਿਆਨ ਹੈ, ਨਾਮ ਕੋਈ ਗੁਰਮੁਖੀ ਧਿਆਉਂਦੇ, ਮਨਮੁੱਖਾਂ ਦਾ ਕੰਮ ਨਹੀਂ ਨਾਮ ਧਿਆਉਂਦਾ। ਗੁਰਮੁਖ ਤਾਂ ਧਿਆਉਂਦੇ ਧਿਆਉਂਦੇ ਰੋਮਾਂ ਦੀ ਅਵਸਥਾ ਵੀ ਪ੍ਰਾਪਤ ਕਰ ਲੈਂਦੇ ਨੇ, ਗੁਰਮੁਖ ਰੋਮ ਰੋਮ ਹਰ ਧਿਆਵੈ। ਤੇ ਗੁਰੂ ਕਿਰਪਾ ਕਰੇ, ਆਓ ਇੱਕ ਮਾਫੀ ਹੈ, ਸਭ ਦੀਆਂ ਤੁਕਾਂ ਸਰਵਣ ਕਰੋ ਅਖੀਰਲੀਆਂ, ਉਸ ਤੋਂ ਬਾਅਦ ਪਾਤਸ਼ਾਹ ਹੋਏਗਾ ਅਗਲਾ ਪ੍ਰੋਗਰਾਮ। ਸਤਿਕਾਰਯੋਗ ਭਾਈ ਜੋਗਿੰਦਰ ਸਿੰਘ ਜੀ, ਜਿਹੜੇ ਮਹਾਂਪੁਰਖਾਂ ਦੇ ਵਿਦਿਆਰਥੀ ਔਰ ਸ਼ੁੱਧ ਪਾਠੀ, ਇਹ ਗੁਰੂ ਦੀ ਮਹਾਨ ਕਿਰਪਾ ਹੈ, ਇਹ ਬੜਾ ਸ਼ੁੱਧ ਪਾਠ ਹੈ, ਪਾਠ ਦੀ ਸੇਵਾ ਕਰ ਰਹੇ ਹੈ। ਹਾਲਾਂਕਿ ਆਪ ਗਿਆਨੀ ਸਿੰਘ ਨੇ, ਮਰਿਆਦਾ ਅਨੁਸਾਰ ਕਰਨਾ ਪੈਂਦਾ, ਪਤਾ ਤਾਂ ਇਹ ਵੀ ਇਹੋ ਜਿਹੀ ਕਰ ਸਕਦੇ ਆ, ਪਰ ਇਹ ਜਿਹਦੀ ਡਿਊਟੀ ਹੁੰਦੀ ਹੈ, ਜੋ ਡਿਊਟੀ ਆ ਉਹਨੇ ਉਹੀ ਕਰ, ਇੱਕ ਚੋਰ ਕਰਦਾ ਚੋਰ ਹੀ ਕਰੇ। ਅਤੇ ਗੁਰੂ ਕਿਰਪਾ ਕਰੇ, ਇਹਨਾਂ ਨੇ ਮੇਰੀ ਡਿਊਟੀ ਲਾਈ ਹੈ ਵਿਆਖਿਆ ਕਰਨ ਦੀ, ਮੈਂ ਆਪਣੀ ਸੰਥਿਆ ਪਕਾ ਰਿਹਾ। ਅਤੇ ਮੂਲ ਰੂਪ ਪਾਠ ਭਾਈ ਸਾਹਿਬ ਜੀ ਬੋਲਦੇ ਆ, ਤੁਕ ਬੋਲਣਗੇ ਬਾਅਦ।
ਨਾਏ ਸੁਣਿਆ ਪਾਪ ਕੱਟਿਆ ਹੈ ਨਿਰਮਲ ਸੱਚ ਪਾਵੈ, ਨਾਨਕ ਨਾਏ ਸੁਣਿਆ ਮੁਖ ਉਜਲੇ ਨਾਉ ਗੁਰਮੁਖ ਧਿਆਵੈ।
ਵਾਹਿਗੁਰੂ ਜੀ।
ਖਾਲਸਾ
ਵਾਹਿਗੁਰੂ।